ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਾਹੋ ਗੁਰ ਪੂਰਾ ਭੇਟਿਓ ਬੜ ਭਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਉਚਰਾ ਹੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੇ ਜਉ ਕਾਲ ਕਿਰਪਾ ਕਰਾਏ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਜੋ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਫਤਿਹ ਦੀ ਸਾਂਝ ਬਖਸ਼ੀ ਹੈ ਸਾਰੇ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਹੁਕਮਨਾਮਾ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਪ੍ਰਾਪਤ ਹੋਇਆ ਹੈ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ। ਆਓ ਹੁਣ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਹੁਕਮਨਾਮੇ ਅੰਦਰ ਸਾਨੂੰ ਉਪਦੇਸ਼ ਦਿੱਤਾ ਹੈ, ਸਾਡੇ ਉੱਤੇ ਕਿਰਪਾ ਕੀਤੀ ਹੈ, ਉਸ ਪਾਵਨ ਹੁਕਮਨਾਮੇ ਦੀ ਆਰੰਭਤਾ ਕਰਕੇ ਸਤਿਗੁਰਾਂ ਦੇ ਉਪਦੇਸ਼ ਨਾਲ ਜੁੜ ਕੇ ਆਪਾਂ ਸਾਰਿਆਂ ਲਾਹਾ ਪ੍ਰਾਪਤ ਕਰਨਾ ਹੈ। ਗੁਰੂ ਰਹਿਮਤ ਕਰੇ, ਸਾਰੀਆਂ ਸੰਗਤਾਂ ਆਓ ਪਿਆਰ ਵਿੱਚ ਇੱਕ ਵਾਰ ਗੱਜ ਕੇ ਆਖੋ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ।
ਇਹ ਪਾਵਨ ਹੁਕਮਨਾਮਾ ਸਤਿਗੁਰੂ ਮਹਾਰਾਜ ਜੀ ਨੇ ਟੋਡੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਉਹਨਾਂ ਦਾ ਇਹ ਪਾਵਨ ਉਪਦੇਸ਼ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 717 ਉੱਤੇ ਸੁਭਾਏਮਾਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਅੱਗੇ ਕਿਰਪਾ ਕਰਦੇ ਹਨ ਜੀ।
ਸਾਧ ਸੰਗ ਹਰ ਹਰ ਨਾਮ ਚਿਤਾਰਾ।
ਅਸਲ ਵਿੱਚ ਮਨੁੱਖ ਉਸ ਵਾਹਿਗੁਰੂ ਦੇ ਨਾਮ ਤੋਂ ਇਹ ਭੁੱਲਿਆ ਹੋਇਆ ਹੈ, ਕਿਉਂਕਿ ਪਰਮਾਤਮਾ ਨਾ ਤਾਂ ਗਵਾਚਿਆ ਹੀ ਹੈ ਅਤੇ ਨਾ ਇਹਦੇ ਕੋਲੋਂ ਨਾਮ ਹੀ ਗਵਾਚਦਾ ਹੈ। ਕੇਵਲ ਇਹ ਮਨੁੱਖ ਭੁੱਲ ਗਿਆ ਹੈ। ਜਿਸ ਤਰ੍ਹਾਂ ਭੁੱਲੇ ਹੋਏ ਬੱਚੇ ਨੂੰ ਉਹਦੀ ਮਾਤਾ ਉਹਦਾ ਪਿਤਾ ਉਹਨੂੰ ਚੇਤੇ ਕਰਾਉਂਦਾ ਹੈ ਕਿ ਬੇਟਾ ਇਹ ਕੰਮ ਤੈਨੂੰ ਭੁੱਲ ਗਿਆ ਹੈ, ਇਹ ਤੂੰ ਯਾਦ ਕਰ, ਉਹਨੂੰ ਚੇਤਾ ਆ ਜਾਂਦਾ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਾਤਾ ਅਤੇ ਪਿਤਾ ਹਨ, ਉਹ ਸਾਨੂੰ ਯਾਦ ਕਰਾਉਂਦੇ ਹੈ ਕਿ ਗੁਰੂ ਕਿਆ ਸਿੱਖਾ, ਤੂੰ ਨਾਮ ਨੂੰ ਭੁੱਲ ਗਿਆ ਹੈ, ਤੈਨੂੰ ਜਿਹੜਾ ਉਪਦੇਸ਼ ਦਿੱਤਾ ਸੀ ਉਹ ਤੈਨੂੰ ਵਿਸਰ ਗਿਆ ਹੈ, ਤੂੰ ਸਾਧ ਸੰਗਤ ਵਿੱਚ ਆ ਅਤੇ ਉੱਥੇ ਤੈਨੂੰ ਚੇਤਾ ਆਵੇਗਾ। ਸਾਧ ਸੰਗਤ ਵਿੱਚ ਆਉਣ ਦਾ ਲਾਹਾ ਇਹੋ ਹੀ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਕਾ ਗੁਣ ਬਹੁ ਅਧਿਕਾਈ, ਪੜ ਸੂਆ ਗਣਕ ਉਧਾਰੇ। ਸੰਗਤ ਦਾ ਗੁਣ ਬਹੁਤ ਵੱਡਾ ਹੈ। ਜਦੋਂ ਅਸੀਂ ਸਤਿਗੁਰਾਂ ਦੇ ਸਾਰੇ ਪੁਰਾਤਨ ਇਤਿਹਾਸ ਨੂੰ ਪੜ੍ਹਦੇ ਅਤੇ ਵਿਚਾਰਦੇ ਹਾਂ, ਉਦੋਂ ਸਾਨੂੰ ਇਹੋ ਸਮਝ ਪੈਂਦੀ ਹੈ ਕਿ ਜਿੱਥੇ ਜਿੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਗਏ ਨੇ, ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਦਸਮ ਪਾਤਸ਼ਾਹ ਤੱਕ ਸਾਰਾ ਇਤਿਹਾਸ ਪੜਚੋਲ ਕਰਨ ਨਾਲ, ਵਿਚਾਰ ਕਰਨ ਨਾਲ ਸਾਨੂੰ ਇਹੋ ਸਮਝ ਦਿੰਦਾ ਹੈ ਹਜ਼ੂਰ ਜਿੱਥੇ ਗਏ ਨੇ ਉਹਨਾਂ ਆਖਿਆ ਇੱਥੇ ਧਰਮਸ਼ਾਲਾ ਬਣਾਓ, ਇੱਥੇ ਤੁਸਾਂ ਦੋ ਟਾਈਮ ਸਤਸੰਗਤ ਕਰਨੀ ਹੈ, ਇੱਥੇ ਗੁਰਸਿੱਖਾਂ ਨੇ ਇਕੱਠੇ ਹੋਣਾ ਹੈ, ਇੱਥੇ ਇਕੱਤਰ ਹੋ ਕੇ ਉਸ ਪਰਮਾਤਮਾ ਨੂੰ ਯਾਦ ਕਰਨਾ ਹੈ, ਉਹਦੇ ਨਾਲ ਜੁੜਨਾ ਹੈ। ਸੰਗਤ ਦੇ ਸੰਬੰਧ ਵਿੱਚ ਬਹੁਤ ਕੁਛ ਲਿਖਿਆ ਗਿਆ ਹੈ। ਸਤਿਗੁਰਾਂ ਨੇ ਵੀ ਵਾਰ ਵਾਰ ਸੰਗਤ ਵਿੱਚ ਆਉਣ ਵਾਸਤੇ ਉਪਦੇਸ਼ ਦਿੱਤਾ ਹੈ ਅਤੇ ਨਾਲ ਐਸਾ ਵੀ ਬਚਨ ਕਰਦੇ ਨੇ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਕਰਮਾਂ ਤੋਂ ਬਿਨਾਂ ਸਤਸੰਗਤ ਪ੍ਰਾਪਤ ਨਹੀਂ ਹੁੰਦੀ। ਮਨੁੱਖ ਤੋਂ ਨੇਮ ਨਾਲ ਸੰਗਤ ਵਿੱਚ ਕਰਮਾਂ ਤੋਂ ਬਿਨਾਂ ਵੀ ਆਇਆ ਨਹੀਂ ਜਾਂਦਾ। ਗੁਰੂ ਰਹਿਮਤ ਕਰੇ, ਸਾਨੂੰ ਨਿੱਤ ਦੀ ਸੰਗਤ ਤਾਂ ਮਿਲਦੀ ਹੈ। ਆਪ ਵਡਭਾਗੇ ਹੋ ਜੋ ਇੱਥੇ ਆਉਣ ਵਾਲੇ ਗੁਰਮੁਖ ਪਿਆਰੇ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ, ਆਪਣਾ ਟਾਈਮ ਕੱਢ ਕੇ ਵੀ ਆਉਂਦੇ ਹੈ ਅਤੇ ਸਫਲਾ ਵੀ ਟਾਈਮ ਉਹੋ ਹੀ ਹੈ। ਕਬੀਰ ਸਾਹਿਬ ਜੀ ਨੇ ਤਾਂ ਬਹੁਤ ਸਾਨੂੰ ਹੋਰ ਛੋੜ ਦਿੱਤੀ ਹੋਈ ਹੈ। ਉਹਨਾਂ ਦੇ ਵਿਚਾਰਾਂ ਅਨੁਸਾਰ ਉਹ ਆਉਂਦੇ ਆ, ਕਬੀਰ ਏਕ ਘਰੀ ਆਦੀ ਘਰੀ ਆਦੀ ਹੋਣ ਤੇ ਆਦ ਸੰਗਤ ਸੰਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਗੋਸ਼ਟ ਦਾ ਭਾਵ ਇਹ ਹੁੰਦਾ ਹੈ ਕਿ ਸੰਗਤ ਕਰਨੀ, ਉੱਥੇ ਵਿਚਾਰ ਕਰਨੀ, ਗੁਰੂ ਦੇ ਵਿਚਾਰ ਸੁਣਨੇ, ਗੁਰੂ ਦਾ ਹੁਕਮ ਸੁਣਨਾ ਕਿ ਸਾਨੂੰ ਗੁਰੂ ਨੇ ਕੀ ਹੁਕਮ ਦਿੱਤਾ ਹੈ, ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਢਾਲਣਾ ਹੈ। ਇਸ ਵਾਸਤੇ ਪਰਮਾਤਮਾ ਸੰਗਤ ਵਿੱਚ ਵੱਸਦਾ ਹੈ। ਇੱਕ ਪੁਰਾਤਨ ਗ੍ਰੰਥਾਂ ਵਿੱਚ ਸਾਖੀ ਆਉਂਦੀ ਹੈ ਕਿ ਨਾਰਦ ਨੂੰ ਬੜੀ ਖੁੱਲ੍ਹ ਹੁੰਦੀ ਸੀ ਕਿ ਜਦੋਂ ਜੀ ਚਾਹੇ ਉਹ ਭਗਵਾਨ ਕੋਲ ਚਲਾ ਜਾਂਦਾ। ਇਹ ਗੱਲ ਭਾਵ ਪੂਰਤ ਹੈ, ਉਹ ਜਾਂਦਾ ਹੋਵੇ ਜਾਂ ਨਾ ਜਾਂਦਾ ਹੋਵੇ ਇਹ ਪਰਮੇਸ਼ਰ ਜਾਣਦਾ ਹੈ, ਪਰ ਗ੍ਰੰਥਾਂ ਵਿੱਚ ਆਮ ਕਰਕੇ ਸਾਖੀ ਆਉਂਦੀ ਹੈ ਕਿ ਉਹਦਾ ਜਦੋਂ ਜੀ ਕਰੇ ਉਹ ਭਗਵਾਨ ਨੂੰ ਮਿਲਣ ਚਲਾ ਜਾਂਦਾ ਸੀ। ਉਹਦੀਆਂ ਬਹੁਤ ਕਥਾਵਾਂ ਨੇ ਐਸੀਆਂ। ਪਰ ਇੱਕ ਦਿਨ ਐਸਾ ਹੋਇਆ ਕਿ ਉਹ ਭਗਵਾਨ ਨੂੰ ਮਿਲਣ ਵਾਸਤੇ ਗਿਆ, ਅੱਗੇ ਭਗਵਾਨ ਮਿਲਿਆ ਨਹੀਂ। ਹੁਣ ਉਹ ਭਗਵਾਨ ਨੂੰ ਉਡੀਕਦਾ ਰਿਹਾ ਕਦੋਂ ਆਵੇਗਾ ਅਤੇ ਦਰਸ਼ਨ ਕਰਾਂਗੇ। ਉਸ ਦਿਨ ਭਗਵਾਨ ਉਹਨੂੰ ਮਿਲਿਆ ਨਹੀਂ, ਉਹ ਉਪਰੰਤ ਗਿਆ। ਫਿਰ ਮਿਲਣ ਵਾਸਤੇ ਮਿਲਾਪ ਹੋਇਆ ਅਤੇ ਆਖਣ ਲੱਗਾ, ਭਗਵਾਨ ਜੀ ਮੈਂ ਥੋੜ੍ਹੇ ਦਿਨ ਹੋਏ ਆ ਤੁਹਾਡੇ ਦਰਸ਼ਨ ਕਰਨ ਆਇਆ ਸਾਂ, ਤੁਸੀਂ ਮਿਲੇ ਨਹੀਂ, ਬੜਾ ਉਡੀਕਿਆ ਤੁਸੀਂ ਆਏ ਨਹੀਂ। ਉਹ ਆਖਣ ਲੱਗਾ, ਤੂੰ ਨਾਰਦ ਮੈਨੂੰ ਕਿੱਥੇ ਸਮਝਦਾ ਹੈ। ਉਹਨੇ ਆਖਿਆ ਜੀ ਤੁਸੀਂ ਇੱਥੇ ਹੀ ਹੁੰਦੇ ਹੋ, ਮੈਂ ਅੱਗੇ ਮਿਲਣ ਆਉਂਦਾ। ਉਹ ਆਉਂਦਾ ਤੈਨੂੰ ਭੁਲੇਖਾ ਹੈ, ਇਹ ਮੇਰਾ ਅਸਲੀ ਟਿਕਾਣਾ ਨਹੀਂ, ਮੈਂ ਅਸਲੀ ਟਿਕਾਣੇ 'ਤੇ ਮਿਲ ਜਾਂਦਾ ਹਾਂ, ਜਦੋਂ ਮਰਜ਼ੀ ਜਾਓ। ਉਹਨੇ ਆਖਿਆ ਜੀ ਸਾਨੂੰ ਉਹ ਵੀ ਪਤਾ ਲੱਗੇ ਕਿ ਆਪ ਜੀ ਦਾ ਅਸਲੀ ਅਸਥਾਨ ਕਿਹੜਾ ਹੈ। ਉਹਨੇ ਆਖਿਆ ਮੈਂ ਸੰਗਤ ਵਿੱਚ ਹੁੰਦਾ ਹਾਂ, ਜਿੱਥੇ ਵੀ ਮੇਰੀ ਸੰਗਤ ਹੋਵੇ, ਮੇਰੇ ਨਾਮ ਦੀ ਗੱਲ ਕਰਦਾ ਹੋਵੇ, ਮੈਂ ਉੱਥੇ ਹੁੰਦਾ ਹਾਂ। ਜਦੋਂ ਕਦੇ ਵੀ ਮੈਨੂੰ ਮਿਲਣਾ ਹੈ, ਮੈਨੂੰ ਸੰਗਤ ਵਿੱਚ ਆ ਕੇ ਤੂੰ ਮਿਲ ਸਕਦਾ, ਉੱਥੇ ਮੈਂ ਬੈਠਾ ਹੁੰਦਾ ਹਾਂ। ਗੁਰੂ ਵੀ ਇੱਕ ਸਥਾਨ 'ਤੇ ਨਹੀਂ ਗਾ, ਕਿਉਂਕਿ ਹੁਣ ਤਾਂ ਹੈ ਸਾਡੇ ਗੁਰੂ ਸਾਹਿਬ ਜੀ ਸ਼ਬਦ ਗੁਰੂ ਹਨ, ਇਸੇ ਨਾਲ ਹੀ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਜੋੜਿਆ ਹੈ। ਇਹ ਮੈਂ ਬੇਨਤੀ ਕਈ ਵਾਰਾਂ ਆਮ ਕਰੀਦੀ ਹੈ, ਜੋ ਇਤਿਹਾਸ ਅੰਦਰ ਗੱਲ ਆਉਂਦੀ ਹੈ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ, ਜਦੋਂ ਭਾਈ ਕੀ ਡਰੌਲੀ ਗਏ, ਉੱਥੇ ਸਤਿਗੁਰਾਂ ਦੀ ਰਿਸ਼ਤੇਦਾਰੀ ਵੀ ਸੀ, ਪਰ ਉਹ ਪੂਰਨ ਗੁਰਸਿੱਖ ਸਨ। ਉਹਨਾਂ ਦੀ ਭਾਵਨਾ ਸਤਿਗੁਰਾਂ ਉੱਤੇ ਸਿੱਖ ਅਤੇ ਗੁਰੂ ਵਾਲੀ ਸੀ। ਉਹ ਸੀ ਬੀਬੀ ਰਾਮੋ ਅਤੇ ਭਾਈ ਸਾਈਂ ਦਾਸ ਸਤਿਗੁਰਾਂ ਦੇ ਸਾਂਢੂ ਅਤੇ ਸਾਲੀ। ਉੱਥੇ ਮਹਾਰਾਸ਼ਟਰ ਪਾਤਸ਼ਾਹ ਉਹਨਾਂ ਦੇ ਪ੍ਰੇਮ ਵਿੱਚ ਬੱਝੇ ਹੋਏ ਬਹੁਤ ਸਮਾਂ ਰਹੇ, ਕਿਉਂਕਿ ਜਦੋਂ ਮਹਾਰਾਜ ਤੁਰਨ ਲੱਗਦੇ ਹੈ, ਸਾਈਂ ਦਾਸ ਅਤੇ ਰਾਮੋ ਉਹਨਾਂ ਦੇ ਚਰਨ ਪਕੜ ਕੇ ਵਿਰਾਗ ਵਿੱਚ ਆ ਜਾਂਦੇ ਹੈ ਕਿ ਮਹਾਰਾਜ ਹੋਰ ਰਹੋ ਹੋਰ ਰਹੋ। ਰਹਿੰਦਿਆਂ ਰਹਿੰਦਿਆਂ ਕਾਫੀ ਸਮਾਂ ਲੰਘ ਗਿਆ, ਇੱਥੇ ਵੀ ਸੰਗਤਾਂ ਬੇਬਲ ਹੋ ਗਈਆਂ। ਹੁਣ ਰੋਜ਼ ਗੁਰੂ ਦੇ ਦਰਸ਼ਨ ਨਹੀਂ ਹੁੰਦੇ, ਜਿਹੜੇ ਗੁਰਮੁਖ ਪਿਆਰੇ ਰੋਜ਼ਾਨਾ ਦਰਸ਼ਨ ਕਰਨ ਵਾਲੇ ਹੈ ਨਾ, ਉਹ ਗੁਰੂ ਕੇ ਦਰਸ਼ਨਾਂ ਤੋਂ ਵਾਂਝੇ ਨਹੀਂ ਰਹਿ ਸਕਦੇ। ਸੰਗਤਾਂ ਨੂੰ ਦਰਸ਼ਨ ਨਹੀਂ ਹੋਏ, ਸੰਗਤਾਂ ਬੇਬਲ ਹੋਈਆਂ। ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਕੇ ਅਤੇ ਇੱਥੇ ਲਿਆਈਏ। ਰੋਜ਼ਾਨਾ ਸੰਗਤ ਨੇ ਦਰਸ਼ਨ ਕਰਨੇ ਹੁੰਦੇ ਨੇ, ਸਾਡੇ ਕਾਰੋਬਾਰ ਵੀ ਹੈ, ਸਾਡਾ ਵਿਹਾਰ ਹੈ, ਉਹ ਵੀ ਨਹੀਂ ਚੱਲ ਸਕਦਾ। ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰੀਏ ਆ ਕੇ ਦਰਸ਼ਨ ਦੇਣ। ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਵੱਲੋਂ ਬੇਨਤੀ ਲਿਖ ਭੇਜੀ, ਸਤਿਗੁਰੂ ਜੀ ਨੇ ਪੜ੍ਹ ਕੇ ਵਿਚਾਰ ਕੇ ਅਤੇ ਅੱਗੋਂ ਵਾਪਸ ਹੁਕਮਨਾਮਾ ਭੇਜਿਆ ਕਿ ਬਾਬਾ ਬੁੱਢਾ ਸਾਹਿਬ ਜੀ ਠੀਕ ਹੈ, ਸੰਗਤ ਬੇਬਾਲ ਹੈ, ਅਸੀਂ ਜਲਦੀ ਆ ਰਹੇ ਹਾਂ, ਪਰ ਕਾਰਨ ਇਹ ਹੈ ਕਿ ਗੁਰੂ ਸਰੀਰ ਨਹੀਂ ਗਾ, ਗੁਰੂ ਸ਼ਬਦ ਹੈ। ਤੁਸੀਂ ਸੰਗਤਾਂ ਨੂੰ ਪ੍ਰੇਰਣਾ ਦੇਣੀ ਹੈ, ਗੁਰੂ ਦੇ ਸਰੀਰ ਨਾਲ ਨਹੀਂ ਜੁੜਨਾ, ਗੁਰੂ ਦੇ ਸ਼ਬਦ ਨਾਲ ਜੁੜਨਾ ਹੈ। ਇਸ ਵਾਸਤੇ ਗੁਰੂ ਸ਼ਬਦ ਰੂਪ ਹੋ ਕੇ ਸਾਡੇ ਵਿੱਚ ਬਿਰਾਜਮਾਨ ਹਨ, ਕਿਉਂਕਿ ਦਸਵੇਂ ਰੂਪ ਵਿੱਚ ਤਾਂ ਸਤਿਗੁਰੂ ਮਹਾਰਾਜ ਜੀ ਨੇ ਇਹ ਫੈਸਲਾ ਹੀ ਕਰ ਦਿੱਤਾ ਕਿ ਅੱਜ ਤੋਂ ਤੁਹਾਡਾ ਗੁਰੂ ਜਿਹੜਾ ਹੈ ਉਹ ਹੈ ਸ਼ਬਦ ਗੁਰੂ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਤੁਸਾਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ, ਇਹ ਤੁਹਾਡਾ ਗੁਰੂ ਹੈ। ਸਰੀਰ ਤਾਂ ਜਿਹੜਾ ਗੁਰੂ ਹੈ, ਗੁਰੂ ਦਾ ਸਰੀਰ ਕਿਸੇ ਸਮੇਂ ਹੁੰਦਾ ਹੈ, ਕਿਸੇ ਸਮੇਂ ਨਹੀਂ। ਸਰੀਰ ਕਰਕੇ ਤਾਂ ਗੁਰੂ ਸਦੀਵੀ ਨਹੀਂ, ਸ਼ਬਦ ਕਰਕੇ ਗੁਰੂ ਸਦੀਵੀ ਹੈ। ਇਸ ਵਾਸਤੇ ਤੁਸਾਂ ਸ਼ਬਦ ਦੇ ਨਾਲ ਜੁੜਨਾ ਹੈ, ਸ਼ਬਦ ਹੀ ਤੁਹਾਡਾ ਗੁਰੂ ਹੈ। ਇਹ ਸਦੀਵੀ ਗੁਰੂ ਨਾਲ ਤੁਹਾਨੂੰ ਜੋੜ ਦਿੱਤਾ ਅਤੇ ਜੁੜੇ ਰਹੋ। ਪਰ ਅਫਸੋਸ ਅੱਜ ਆਉਂਦਾ ਹੈ ਕਿ ਜਦੋਂ ਗੁਰੂ ਕੇ ਸਿੱਖ ਜਿਹੜੇ ਆਪਣੇ ਆਪ ਨੂੰ ਸਿੱਖ ਸਦਾਉਣ ਵਾਲੇ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਉਹਨਾਂ ਦਾ ਸੁਭਾਅ ਹੈ, ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਵੀ ਮੱਥਾ ਟੇਕਣਾ ਹੈ ਸ਼ਰਧਾ ਦੇ ਨਾਲ, ਅਤੇ ਹੋਰ ਕਿਸੇ ਦੇਹਧਾਰੀ ਪਖੰਡੀ ਦੇ ਕੋਲ ਵੀ ਚਲੇ ਜਾਣਾ। ਆਹ ਪਿਛਲਾ ਜਿਹੜਾ ਸਮਾਂ ਲੰਘਿਆ ਹੈ, ਹੋਲੇ ਮਹੱਲੇ ਦੇ ਦਿਨ ਲੰਘੇ ਨੇ ਅਤੇ ਅੱਜ ਵੀ ਸੰਗਤਾਂ ਅਜੇ ਆ ਰਹੀਆਂ ਨੇ ਯਾਤਰਾ ਤੋਂ। ਇਹ ਗੱਲ ਮੈਂ ਤਾਂ ਕਰਨ ਲੱਗਾ ਹਾਂ ਕਿ ਇਹਦੀ ਜ਼ਰੂਰਤ ਬਹੁਤ ਹੈ। ਹੁਣ ਕਈਆਂ ਨੂੰ ਇਹ ਪਤਾ ਨਹੀਂ, ਉਹ ਸ੍ਰੀ ਅਨੰਦਪੁਰ ਸਾਹਿਬ ਵੀ ਜਾਂਦੇ ਨੇ, ਉੱਥੇ ਦਰਸ਼ਨ ਦੀਦਾਰ ਕਰਕੇ ਅਤੇ ਪਰਾਂ ਪਹਾੜਾਂ ਵਾਲੇ ਬਾਬੇ ਵਾਲੇ ਤੁਰ ਪੈਂਦੇ ਆ। ਇਸ ਕਰਕੇ ਗੁਰੂ ਕੇ ਪਿਆਰਿਓ, ਉੱਧਰ ਸਾਨੂੰ ਜਾਣ ਦੀ ਸਿੱਖਿਆ ਨਹੀਂ, ਸਾਨੂੰ ਗੁਰੂ ਚਰਨਾਂ ਨਾਲ ਜੁੜ ਕੇ ਰਹਿਣ ਦੀ ਸਿੱਖਿਆ ਹੈ। ਜਿਸ ਗੁਰੂ ਦੇ ਚਰਨਾਂ ਨਾਲ ਉਹ ਕਲਗੀਆਂ ਵਾਲਾ ਗੁਰੂ ਲਾ ਗਿਆ ਨਾ, ਇਹਦੇ ਨਾਲੋਂ ਵੱਡਾ ਹੋਰ ਕੋਈ ਗੁਰੂ ਦੁਨੀਆ 'ਤੇ ਨਾ ਹੋ ਸਕਦਾ ਹੈ ਅਤੇ ਨਾ ਪਿੱਛੇ ਕੋਈ ਹੋਇਆ ਹੀ ਹੈ। ਇਸ ਵਾਸਤੇ ਬਹੁਤ ਦੁਨੀਆ ਉੱਤੇ ਪੀਰ ਪੈਗੰਬਰ ਅਵਤਾਰ ਆਏ ਨੇ, ਸਾਰੇ ਸਤਿਕਾਰਯੋਗ ਹਨ, ਪਰ ਇਹ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਨਾ ਸਤਿਗੁਰੂ ਮਹਾਰਾਜ ਜੀ ਨੇ, ਇਹ ਨਾ ਹੀ ਕਿਸੇ ਪਿਛਲੇ ਯੁੱਗਾਂ ਵਿੱਚ ਕੀਤੀ ਹੈ ਅਤੇ ਨਾ ਹੀ ਕੋਈ ਅੱਗੇ ਕਰਨ ਦੀ ਸੰਭਾਵਨਾ ਹੈ। ਕੱਲ੍ਹ ਹੀ ਇੱਕ ਗੁਰੂ ਕਾ ਸਿੱਖ ਬਚਨ ਕਰ ਰਿਹਾ ਸੀ, ਸ਼ਾਮ ਦੀ ਕਥਾ ਵੇਲੇ ਦਾਸ ਤੁਰਿਆ ਆਉਂਦਾ ਸੀ। ਇਹ ਗੱਲਾਂ ਆਪਣੇ ਧਿਆਨ ਵਿੱਚ ਰੱਖਣ ਵਾਲੀਆਂ ਨੇ। ਉਹ ਸੁਣਾਉਣ ਲੱਗ ਪਿਆ ਜੀ ਕਿ ਨੇਕ ਕਲੰਕ ਅਵਤਾਰ ਹੋਣਾ ਹੈ, ਉਹਨੇ ਸ੍ਰੀ ਹਰਿਮੰਦਰ ਸਾਹਿਬ ਆਉਣਾ ਹੈ। ਉਹ ਲਿਖਿਆ ਹੋਇਆ ਕਿ ਹਰ ਜੀ ਹਰਿਮੰਦਰ ਆਵੇਂਗੇ। ਉਹ ਇੱਥੇ ਸਾਡਾ ਪਹਿਲਾਂ ਮੁਲਾਜ਼ਮ ਰਹਿ ਚੁੱਕਿਆ ਸ਼੍ਰੋਮਣੀ ਕਮੇਟੀ ਵਿੱਚ, ਅਤੇ ਰਿਟਾਇਰ ਹੋਇਆ ਸੀ। ਮੈਂ ਕਿਹਾ ਭਲਿਆ ਲੋਕਾ, ਤੂੰ ਇੰਨਾ ਚਿਰ ਗੁਰੂ ਘਰ ਵਿੱਚ ਸੇਵਾ ਵੀ ਕੀਤੀ ਹੈ, ਤੂੰ ਬਹੁਤ ਕੁਝ ਸੁਣਦਾ ਵੀ ਰਿਹਾ ਅਤੇ ਅਜੇ ਵੀ ਭੁਲੇਖਾ? ਆਂਦਾ ਨਹੀਂ ਜੀ, ਇਹ ਤਾਂ ਗੁਰੂ ਦਸਮ ਪਾਤਸ਼ਾਹ ਜੀ ਨੇ ਲਿਖਿਆ ਹੋਇਆ ਹੈ। ਮੈਂ ਕਿਹਾ ਉਹ ਜਿਹੜਾ ਹਰ ਜੀ ਹਰਿਮੰਦਰ ਵਿੱਚ ਆਉਣਾ ਸੀ ਨਾ, ਸ੍ਰੀ ਹਰਿਮੰਦਰ ਸਾਹਿਬ ਅੰਦਰ, ਉਹ ਆਇਆ ਹੋਇਆ, ਇਹ ਤੁਹਾਨੂੰ ਭੁਲੇਖਾ, ਕੋਈ ਨੇਕ ਕਲੰਕ ਅਵਤਾਰ ਨਹੀਂ ਆਉਣਾ। ਨੇਕ ਕਲੰਕ ਅਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਹੋਰ ਕੋਈ ਨਹੀਂ ਹੋ ਸਕਦਾ ਦੁਨੀਆ 'ਤੇ ਅਤੇ ਨਾ ਹੋਵੇਗਾ ਹੀ। ਮਹਾਂਪੁਰਸ਼ ਇੱਕ ਬਚਨ ਸੁਣਾਉਂਦੇ ਹੁੰਦੇ ਸੀ ਅਤੇ ਉਹ ਮੇਰੀ ਯਾਦ ਵਿੱਚ ਹੈ, ਮੈਂ ਆਪ ਸੰਗਤਾਂ ਦੇ ਸਾਹਮਣੇ ਰੱਖਦਿਆਂ। ਉਹ ਬਚਨ ਸੁਣਾਉਂਦੇ ਹੁੰਦੇ ਸੀ ਵੀ ਗੁਰਸਿੱਖੋ, ਕੋਈ ਵੀ ਦੇਹਧਾਰੀ ਮਨੁੱਖ ਹੋਵੇ ਜਿਹੜਾ ਆਪਣੇ ਆਪ ਨੂੰ ਆਉਂਦਾ ਮੈਂ ਗੁਰੂ ਹਾਂ, ਸਾਡੇ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇੱਕ ਕਮਰੇ ਵਿੱਚ ਉਸ ਮਨੁੱਖ ਨੂੰ ਅਤੇ ਕਿਸੇ ਬੀਬੀ ਨੂੰ ਉਸ ਕਮਰੇ ਵਿੱਚ ਇੱਕ ਰਾਤ ਰਹਿਣ ਦਿਓ, ਭਾਵੇਂ ਕਿੰਨਾ ਵੀ ਚੰਗਾ ਹੈ ਨਾ, ਦਿਨ ਚੜ੍ਹਦੇ ਲੋਕ ਉਂਗਲਾਂ ਕਰਨਗੇ ਉਹਦੇ ਵੱਲੇ ਵੀ ਇਹ ਕਲੰਕੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਕਮਰੇ ਵਿੱਚ ਅਸਥਾਪਨ ਕਰ ਦਿਓ ਅਤੇ ਇਸ ਤਰ੍ਹਾਂ ਹੀ ਉਹਦੇ ਕੋਲ ਕੋਈ ਵੀ ਸਾਡੀ ਧੀ ਭੈਣ ਰਾਤ ਰਹੇ, ਦੋ ਰਾਤਾਂ ਰਹੇ, ਕੋਈ ਦਿਨੇ ਕਮਰਾ ਖੋਲਿਆ ਕੋਈ ਨਹੀਂ ਆਖੇਗਾ ਵੀ ਇਹ ਗੁਰੂ ਕਲੰਕੀ ਹੈ, ਇਹ ਗੁਰੂ ਦੋਸ਼ੀ ਹੈ, ਕੋਈ ਕਹਿ ਨਹੀਂ ਸਕਦਾ। ਇਸ ਕਰਕੇ ਇਹੋ ਨੇਹ ਕਲੰਕ ਹੈ। ਉਹਨੂੰ ਮੈਂ ਆਖਿਆ ਵੀ ਨੇਹ ਕਲੰਕ ਕਿਹੜਾ ਆਉਣਾ ਹੈ, ਕਲਕੀ ਅਵਤਾਰ ਤਾਂ ਹੋਰ ਚੁੱਕਾ ਗੁਰੂ ਸਾਹਿਬ ਜੀ ਨੇ, ਉਹਦਾ ਚਵੀਆਂ ਅਵਤਾਰਾਂ ਦੇ ਵਿੱਚ ਵਰਣਨ ਕੀਤਾ ਹੋਇਆ ਦਸਮ ਗ੍ਰੰਥ ਵਿੱਚ। ਹੋਰ ਨੇਹ ਕਲੰਕ ਕਿਹੜਾ ਆਉਣਾ, ਨੇਹ ਕਲੰਕ ਗੁਰੂ ਤਾਂ ਸਾਡਾ ਹੀ ਹੈ ਅਤੇ ਇਹੋ ਹੀ ਹਰ ਜੀ ਹਰ ਮੰਦਰ ਆਵੇਂਗੇ ਆਏ ਹੋਏ ਨੇ ਬੜੇ ਚਿਰਾਂ ਦੇ। ਉਹਨੂੰ ਮੈਂ ਕਿਹਾ ਭਲਾ ਇਹ ਹੋਰ ਜੇ ਕੋਈ ਆ ਜਾਵੇ ਅਤੇ ਇਸ ਭਾਵ ਕਿ ਹਰੀ ਜੀ ਨੂੰ ਤੂੰ ਕਿੱਧਰ ਕਰੇਗਾ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੱਧਰ ਭੇਜੇਗਾ। ਉਹ ਜੂ ਹਰ ਜੂ ਹਰ ਮੰਦਰ ਆਵੇਂਗੇ ਆ ਗਏ ਅਤੇ ਗੁਰੂ ਗ੍ਰੰਥ ਸਾਹਿਬ ਜੀ। ਇਸ ਕਰਕੇ ਇਹ ਭੁਲੇਖਾ ਪਾਊ ਲੋਕ, ਜਾਂ ਇਸ ਕਰਕੇ ਇਹ ਅਫਸੋਸ ਆਉਂਦਾ ਹੈ ਕਿ ਗੁਰ ਕੇ ਸਿੱਖੋ, ਇਹ ਜਿਹੜੇ ਗੁਰੂ ਦੇ ਚਰਨੀ ਤੁਹਾਨੂੰ ਲਾ ਦਿੱਤਾ ਹੈ ਨਾ ਕਲਗੀਧਰ ਮਹਾਰਾਜ ਜੀ ਨੇ, ਕਿਸੇ ਦੀ ਲੋੜ ਨਹੀਂ, ਕਿਸੇ ਪਹਾੜਾਂ ਛਾੜਾਂ ਵਾਲੇ ਕੋਲ ਨਹੀਂ ਜਾਣਾ, ਕਿਸੇ ਦੇਹਧਾਰੀ ਦੇ ਕੋਲ ਨਹੀਂ ਜਾਣਾ, ਕਿਸੇ ਸ਼ਨੀ ਦੇ ਮੰਦਰ ਜਾ ਕੇ ਤੇਲ ਨਹੀਂ ਪਾਉਣਾ। ਮੈਂ ਉਹਨਾਂ ਵਾਸਤੇ ਬੇਨਤੀ ਕਰਦਾ ਹਾਂ ਜਿਹੜੇ ਗੁਰੂ ਕੇ ਸਿੱਖ ਹਨ। ਹੁਣ ਜਦੋਂ ਗਲ ਵਿੱਚ ਕਿਰਪਾਨ ਪਾਈ ਹੋਵੇ ਅਤੇ ਸ਼ਨੀ ਦੇ ਮੰਦਰ ਵਿੱਚ ਤੇਲ ਪਾਉਣ ਵਾਸਤੇ ਇਹ ਭਲਾ ਲੋਕ ਖਲੋਤਾ ਹੋਵੇ ਅਤੇ ਉਦੋਂ ਕੀ ਆਖਾਂਗੇ ਉਹਨੂੰ। ਇਸ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਕਰਦੇ ਨੇ ਨਾ, ਉਹ ਕਿਰਪਾ ਕੀਤੀ ਹੈ ਸ਼ਬਦ ਦੀ। ਸਤਿਗੁਰੂ ਮਹਾਰਾਜ ਜੀ ਨੇ ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਾਧ ਸੰਗਤ ਵਿੱਚ ਆ ਕੇ, ਗੁਰੂ ਕੀ ਸੰਗਤ ਵਿੱਚ ਆ ਕੇ, ਗੁਰੂ ਨਾਲ ਮਿਲ ਕੇ, ਭਾਈ ਅਸਾਂ ਉਸ ਵਾਹਿਗੁਰੂ ਹਰਿਆਂ ਭਰਿਆਂ ਕਰਨ ਵਾਲੇ ਉਸ ਹਰੀ ਦੇ ਨਾਮ ਨੂੰ ਸਿਮਰਿਆ ਹੈ। ਚਿਤਾਰਾ ਦਾ ਭਾਵ ਹੈ ਸਿਮਰਿਆ, ਸਿਮਰਨ ਦਾ ਭਾਵ ਹੈ ਯਾਦ ਕਰਨਾ। ਉਹ ਜਿਹੜਾ ਸਾਨੂੰ ਭੁੱਲਿਆ ਹੋਇਆ ਨਾ, ਉਹ ਸੰਗਤ ਵਿੱਚ ਆ ਕੇ ਸਾਨੂੰ ਚੇਤੇ ਆਉਂਦਾ ਹੈ, ਫਿਰ ਅਸੀਂ ਉਹਨੂੰ ਚੇਤੇ ਕਰਦੇ ਹਾਂ ਅਤੇ ਜਦੋਂ ਉਹਦਾ ਸਿਮਰਨ ਕਰਦੇ ਹਾਂ ਫਿਰ ਲਾਹ ਕੀ ਪ੍ਰਾਪਤ ਹੁੰਦਾ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਿਰਪਾ ਕਰਕੇ ਦੱਸਦੇ ਹਨ ਜੀ,
ਸਹਿਜ ਆਨੰਦ ਹੋਵੇ ਦਿਨ ਰਾਤੀ।
ਸਹਿਜ ਹੁੰਦੀ ਹੈ ਆਤਮਕ ਅਡੋਲਤਾ ਅਵਸਥਾ, ਜਿੱਥੇ ਜਾ ਕੇ ਮਨ ਟਿਕਾਓ ਵਿੱਚ ਆ ਜਾਂਦਾ ਹੈ। ਮਨ ਵੈਸੇ ਟਿਕਦਾ ਨਹੀਂ, ਬੜਾ ਔਖਾ ਹੈ। ਇਸ ਮਨ ਦੇ ਸੁਭਾਅ ਵਾਸਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਬਹੁਤ ਕੁਛ ਲਿਖਿਆ ਹੋਇਆ ਕਿ ਉਹ ਅੜੀ ਖੋਰੇ ਘੋੜੇ ਵਾਂਗੂ ਇਹ ਗੁਰੂ ਕਿਆ ਸਿੱਖਾ, ਇਸ ਮਨ ਨੂੰ ਵਾਰ ਵਾਰ ਸ਼ਬਦ ਦੇ ਨਾਲ ਜੋੜ। ਜਿਹੜਾ ਅੜੀ ਵਾਲ ਘੋੜਾ ਹੁੰਦਾ ਹੈ ਨਾ, ਉਹਨੂੰ ਫਿਰ ਇੱਕ ਹੁੰਦਾ ਘੋੜਾ, ਉਹ ਜਿਹੜਾ ਮੂੰਹ ਦਾ ਜ਼ੋਰਵਰ ਹੁੰਦਾ, ਜ਼ੋਰਾਵਰ ਹੁੰਦਾ, ਉਹ ਲਗਾਮ ਖਿੱਚਿਆ ਖਲੋਂਦਾ ਨਹੀਂ, ਉਹ ਅਸਵਾਰ ਨੂੰ ਲੈ ਕੇ ਦੌੜ ਜਾਂਦਾ ਹੈ। ਅਸਵਾਰ ਦਾ ਨੁਕਸਾਨ ਕਰ ਦਿੰਦਾ, ਉਹਨੂੰ ਡੇਗ ਦਿੰਦਾ ਹੈ। ਉਹਨੂੰ ਫਿਰ ਜਿਹੜੇ ਚੰਗੇ ਅਸਵਾਰ ਹੈ ਨਾ, ਉਹ ਫਿਰ ਇੱਕ ਕੜਿਆਲ ਹੁੰਦਾ ਹੈ ਜਿਸ ਲਕਾਮ ਦੇ ਵਿੱਚ ਕੰਡੇ ਲਾਏ ਹੁੰਦੇ ਨੇ। ਉਹ ਘੋੜ ਅਸਵਾਰਾਂ ਨੂੰ ਇਹਦਾ ਪਤਾ ਹੈ, ਉਹ ਫਿਰ ਉਹ ਲਗਾਮ ਉਹਨੂੰ ਦੇਖ ਕੇ ਖਿੱਚਦੇ ਨੇ। ਇਸ ਵਾਸਤੇ ਇਹ ਮਨ ਜਿਹੜਾ ਨਾ ਉਸ ਅੜੀਅਲ ਘੋੜੇ ਵਰਗਾ ਹੈ, ਮੂੰਹ ਦੇ ਜ਼ੋਰਾਵਰ ਘੋੜੇ ਵਰਗਾ ਹੈ। ਇਹ ਜ਼ਬਰਦਸਤ ਦੌੜਦਾ ਹੈ, ਇਹਨੂੰ ਖਲਿਹਾਰਨਾ ਬੜਾ ਮੁਸ਼ਕਲ ਹੈ। ਅਤੇ ਇਹਨੂੰ ਫਿਰ ਗੁਰੂ ਦੇ ਸ਼ਬਦ ਦਾ ਜਿਹੜਾ ਕੜਿਆਲ ਹੈ ਨਾ, ਗੁਰੂ ਦੇ ਸ਼ਬਦ ਦੀ ਜਿਹੜੀ ਲਗਾਮ ਹੈ ਉਹ ਦੇਣੀ ਪੈਂਦੀ ਹੈ। ਅਤੇ ਉਹਨੂੰ ਦੇ ਕੇ ਫਿਰ ਗੁਰੂ ਰੋਕਦਾ ਹੈ। ਉਹ ਭਾਈ ਸਾਹਿਬ ਨੇ ਉਹਦਾ ਬੜਾ ਨਿਰਣਾ ਕੀਤਾ ਹੋਇਆ ਹੈ ਕਿ ਵਾਰ ਵਾਰ ਜਿਹੜਾ ਭੱਜਦਾ ਮਨ ਹੈ ਇਹਨੂੰ ਸ਼ਬਦ ਦੇ ਨਾਲ ਜੋੜੋ, ਵਾਰ ਵਾਰ ਇਹਨੂੰ ਮੋੜ ਮੋੜ ਕੇ ਜੋੜੋ। ਇਹ ਟਿਕਦਾ ਟਿਕਦਾ ਟਿਕ ਜਾਵੇਗਾ। ਜਦੋਂ ਟਿਕ ਗਿਆ ਨਾ, ਸਹਿਜ ਵਿੱਚ ਟਿਕਾਓ ਵਿੱਚ ਆ ਗਿਆ, ਫਿਰ ਆਨੰਦ ਪ੍ਰਾਪਤ ਹੋ ਜਾਏਗਾ। ਉਹ ਆਨੰਦ ਐਸਾ ਪ੍ਰਾਪਤ ਹੋਵੇਗਾ, ਉਹ ਰਾਤ ਦਿਨ ਖੇੜੇ ਵਿੱਚ ਰਹਿੰਦਾ। ਸਿੱਖਾਂ ਨੇ ਬੇਨਤੀ ਕਰ ਲਈ ਸੀ ਕਲਗੀਧਰ ਮਹਾਰਾਜ ਜੀ ਦੇ ਚਰਨਾਂ 'ਚ, ਜਦੋਂ ਆਨੰਦਪੁਰ ਸਾਹਿਬ ਨੂੰ ਮਾਰ ਸੱਚੇ ਪਾਤਸ਼ਾਹ ਜੀ ਛੱਡ ਕੇ ਗਏ ਨੇ, ਅਤੇ ਉਸ ਵੇਲੇ ਸਿੱਖਾਂ ਨੇ ਮਾਲਵੇ ਦੀ ਧਰਤੀ ਵਿੱਚ ਬੈਠਿਆ ਹੋਇਆ ਬੇਨਤੀ ਕੀਤੀ ਸੀ ਕਿ ਗਰੀਬ ਨਵਾਜ਼ ਜੀ, ਆਨੰਦਪੁਰ ਸਾਹਿਬ ਦਾ ਕੀ ਹਾਲ ਹੋਇਆ ਹੋਵੇਗਾ। ਕਲਗੀਧਰ ਮਹਾਰਾਜ ਜੀ ਨੇ ਆਖਿਆ ਸੀ, ਸਿੰਘੋ, ਉਹ ਆਨੰਦਪੁਰ ਜਿਹੜਾ ਮੇਰੇ ਪਿਤਾ ਜੀ ਨੇ, ਸਾਡੇ ਪਿਤਾ ਜੀ ਨੇ ਉਸ ਮਾਖੋਵਾਲ ਦੀ ਧਰਤੀ 'ਤੇ ਵਸਾਇਆ ਸੀ ਨਾ, ਉਹ ਤਾਂ ਬਾਹਰ ਦਾ ਆਨੰਦਪੁਰ ਸਾਹਿਬ ਹੈ, ਬਾਹਰ ਦੀ ਆਨੰਦ ਦੀ ਪੂਰੀ ਹੈ। ਉਹ ਤਾਂ ਹੁਣ ਉਹਨਾਂ ਦੁਸ਼ਮਣਾਂ ਦੇ ਕਬਜ਼ੇ ਵਿੱਚ ਹੋ ਗਈ ਹੈ, ਅਤੇ ਉਹਨਾਂ ਨੇ ਨੁਕਸਾਨ ਜ਼ਰੂਰ ਕੀਤਾ ਹੋਵੇਗਾ, ਇਮਾਰਤਾਂ ਢਾਹ ਦਿੱਤੀਆਂ ਹੋਣਗੀਆਂ, ਉਹ ਸਾਰਾ ਹੀ ਬੇਰੂਪ ਕਰ ਦਿੱਤਾ ਹੋਵੇਗਾ। ਪਰ ਇੱਕ ਆਨੰਦਪੁਰ ਸਾਹਿਬ ਸਾਡੇ ਅੰਦਰ ਹੈ, ਜਿਹਨੂੰ ਕੋਈ ਮੇਟ ਨਹੀਂ ਸਕਦਾ, ਨਾ ਉਹਨੂੰ ਕੋਈ ਢਾਹ ਸਕਦਾ ਹੈ, ਨਾ ਉੱਥੇ ਕਿਸੇ ਦੀ ਪਹੁੰਚ ਹੈ। ਉਹ ਸਦੀਵੀ ਆਨੰਦ ਹੈ, ਉਹ ਸਦੀਵੀ ਆਨੰਦਪੁਰ ਮੇਰੇ ਅੰਦਰ ਵੱਸਦਾ ਹੈ, ਉਹ ਖਿੜਿਆ ਰਹਿੰਦਾ ਹੈ। ਉਹ ਤਾਂ ਮੇਰੇ ਜਗਤੇ ਲਖਤੇ ਜਿਗਰ ਚਾਰੇ ਸ਼ਹੀਦ ਹੋ ਗਏ ਨੇ, ਪ੍ਰਾਣਾਂ ਤੋਂ ਪਿਆਰੇ ਸਿੱਖ ਸ਼ਹੀਦ ਹੋ ਗਏ ਨੇ, ਮਾਤਾ ਜੀ ਸ਼ਹੀਦ ਹੋ ਗਏ ਨੇ, ਪਰ ਉਹ ਜਿਹੜਾ ਆਨੰਦਪੁਰ ਹੈ ਉਹ ਖੇੜੇ ਵਿੱਚ ਹੀ ਹੈ। ਇਸ ਕਰਕੇ ਉਸ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਸ ਆਨੰਦ ਨੂੰ ਚਰਖੜੀਆਂ ਉੱਤੇ ਚੜ੍ਹ ਕੇ ਵੀ ਆ ਥੋੜ੍ਹੇ ਦਿਨ ਹੋ ਗਿਆ, ਸਰਦਾਰ ਸ਼ਬੇਖ ਸਿੰਘ ਅਤੇ ਸ਼ਾਹਬਾਜ਼ ਸਿੰਘ ਪਿਓ ਪੁੱਤਰ ਉਹਨਾਂ ਦਾ ਸ਼ਹੀਦੀ ਦਿਹਾੜਾ ਲੰਘਿਆ ਪਿੱਛੇ, ਜਦੋਂ ਸ਼ਬੇਖ ਸਿੰਘ ਨੂੰ ਚਰਖੜੀ 'ਤੇ ਚਾੜ ਕੇ ਗੇੜੇ ਦੇ ਕੇ ਅਤੇ ਥੱਲੇ ਲਾਇਆ ਨਾ, ਉਹਨਾਂ ਦਾ ਕਾਰਨ ਤਾਂ ਇਹ ਸੀ ਉਹਨਾਂ ਜੁਰਮਾਨਿਆਂ ਦਾ ਕਿ ਸਿੱਖ ਨੂੰ ਈਨ ਮਨਾਉਣੀ ਹੈ, ਇਹ ਕਿਸੇ ਨਾ ਕਿਸੇ ਤਰ੍ਹਾਂ ਮੁਸਲਮਾਨ ਹੋ ਜਾਏ, ਇਹਦਾ ਪੁੱਤਰ ਹੋ ਜਾਏ। ਬੜੇ ਯਤਨ ਕੀਤੇ ਉਹਨਾਂ, ਝੂਠ ਫਰੇਬ ਵੀ ਕੀਤੇ, ਇਤਿਹਾਸ ਅੰਦਰ ਆਪਾਂ ਸਰਵਣ ਕਰਦੇ ਰਹਿੰਦੇ ਹਾਂ। ਅਤੇ ਸ਼ਬੇਗ ਸਿੰਘ ਨੂੰ ਜਲਾਦ ਨੇ ਪੁੱਛਿਆ ਕਿ ਸ਼ਬੇਗ ਸਿੰਘ ਆ ਕੀ ਆਨੰਦ ਆਇਆ ਹੈ, ਉਹਨੇ ਆਖਿਆ ਆਨੰਦ ਜਿਹੜਾ ਦੱਸਣ ਤੋਂ ਪਰਾਂ ਹੈ, ਕਿਤੇ ਇੱਕ ਗੇੜਾ ਤੂੰ ਵੀ ਲੈ ਲੈਣਾ ਅਤੇ ਇਸ ਆਨੰਦ ਦਾ ਤੈਨੂੰ ਪਤਾ ਲੱਗ ਜੇ ਕੀ ਆਨੰਦ ਹੈ। ਇਹ ਮੇਰੇ ਗੁਰੂ ਨੇ ਬਖਸ਼ਿਆ ਹੋਇਆ ਹੈ, ਇਹ ਪੰਜਾਂ ਪਿਆਰਿਆਂ ਤੋਂ ਮੈਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਉਹਦੇ ਨਾਲ ਇਸ ਆਨੰਦ ਦੇ ਬੂਟੇ ਨੂੰ ਸਿੰਜਿਆ ਸੀ, ਇਹ ਖੇੜੇ ਵਿੱਚ ਆਇਆ ਹੋਇਆ ਹੈ। ਇਹ ਮੇਰੇ ਸਰੀਰ ਦੇ ਟੁਕੜੇ ਟੁਕੜੇ ਵੀ ਹੋ ਜਾਣ, ਇਹ ਆਨੰਦ ਇਸ ਤਰ੍ਹਾਂ ਹੀ ਰਹੇਗਾ ਰਿਹਾ ਹੈ। ਭਾਈ ਮਣੀ ਸਿੰਘ ਦੇ ਬੰਦ ਬੰਦ ਕੱਟੇ ਗਿਆ ਨਾ, ਲਾਗੇ ਟੋਕਰਾ ਰੱਖਿਆ ਹੋਇਆ ਸੀ ਜਿਵੇਂ ਇਤਿਹਾਸ ਦੱਸਦਾ ਹੈ, ਉਹ ਟੁਕੜੇ ਕੱਟ ਕੇ ਅਤੇ ਟੋਕਰੇ 'ਚ ਪਾਉਂਦੇ ਸੀ। ਅਤੇ ਭਾਈ ਸਾਹਿਬ ਜੀ ਸੁਖਮਣੀ ਸਾਹਿਬ ਦਾ ਪਾਠ ਆਰੰਭ ਕੀਤਾ ਸੀ ਜਿਸ ਸਮੇਂ ਉਹਨਾਂ ਦੇ ਬੰਦ ਬੰਦ ਕੱਟਣ ਲੱਗਿਆ। ਉਹ ਆਉਂਦੇ ਆ ਕਿ ਹਰ ਇੱਕ ਬੰਦ ਦੇ ਵਿੱਚੋਂ, ਹਰ ਇੱਕ ਮਾਸ ਦੇ ਟੁਕੜੇ ਵਿੱਚੋਂ ਸੁਖਮਣੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਜਿੰਨਾ ਚਿਰ ਭੋਗ ਨਹੀਂ ਪਿਆ। ਭਾਈ ਮਤੀ ਦਾਸ ਬਾਰੇ ਵੀ ਆਪਾਂ ਨੇਤੀ ਸੁਣਦੇ ਹਾਂ ਕਿ ਜਦੋਂ ਪੰਚ ਪ੍ਰਵਾਨ ਪੰਚ ਪ੍ਰਧਾਨ ਇੱਥੇ ਗਿਆ ਨਾ ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ, ਕਿਉਂਕਿ ਸਰੀਰ ਹੈ ਇਹਦਾ ਕਿੰਨੀ ਕੁ ਦੇਰ ਲੱਗਣੀ ਸੀ ਚੀਰਨ ਲੱਗਿਆ, ਉਹ ਇੰਨੀ ਵੀ ਦੇਰ ਤਾਂ ਲੱਗੀ ਹੈ ਕਿ ਇੱਕ ਫੱਟਾ ਅਗਲੇ ਪਾਸੇ ਬੱਧਾ ਸੀ, ਇੱਕ ਮੋਰਾਂ ਪਿੱਛੇ ਬੱਧਾ ਹੋਇਆ ਸੀ, ਅਤੇ ਇਸ ਤਰ੍ਹਾਂ ਭਾਈ ਸਾਹਿਬ ਨੂੰ ਚੀਰ ਰਹੇ ਸਨ। ਦੁਫਾੜ ਹੋ ਗਏ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਪੌੜੀ ਆਰੰਭ ਹੋਈ ਹੈ। ਦੋਵਾਂ ਹੀ ਹਿੱਸਿਆਂ ਵਿੱਚੋਂ ਜਿੰਨਾ ਚਿਰ ਭੋਗ ਨਹੀਂ ਪਿਆ ਜਪਜੀ ਸਾਹਿਬ ਦਾ ਪਾਠ ਸੁਣਾਈ ਦਿੰਦਾ ਰਿਹਾ, ਪਰ ਉਹਨਾਂ ਲੋਕਾਂ ਦੇ ਦਿਲ ਹੀ ਐਸੇ ਪੱਥਰ ਸਨ, ਉਹਨਾਂ ਉੱਤੇ ਕੋਈ ਅਸਰ ਨਹੀਂ। ਇਸ ਵਾਸਤੇ ਭਾਈ ਜਿਹੜਾ ਵੀ ਸਾਧ ਸੰਗਤ ਵਿੱਚ ਆਉਂਦਾ ਹੈ ਨਾ, ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਉਹਨੂੰ ਫਿਰ ਨਾਮ ਚੇਤੇ ਆਉਂਦਾ ਹੈ, ਉਹ ਫਿਰ ਨਾਮ ਨੂੰ ਜਪਦਾ ਹੈ, ਅਤੇ ਜਪਣ ਦੇ ਨਾਲ ਫਿਰ ਸਹਿਜ ਪ੍ਰਾਪਤ ਹੁੰਦਾ ਹੈ, ਆਤਮਕ ਅਡੋਲਤਾ ਦੀ ਜਿਹੜੀ ਅਵਸਥਾ ਹੈ ਉਹ ਪ੍ਰਾਪਤ ਹੁੰਦੀ ਹੈ, ਅਤੇ ਜਦੋਂ ਮਨ ਟਿਕਾਓ ਵਿੱਚ ਆ ਗਿਆ ਫਿਰ ਰਾਤ ਦਿਨੇ ਆਨੰਦ ਪ੍ਰਾਪਤ ਹੁੰਦਾ। ਸਹਿਜ ਆਨੰਦ ਹੋਵੇ ਦਿਨ ਰਾਤੀ, ਇਹ ਨਹੀਂ ਕਿ ਦਿਨ ਦੇ ਸਮੇਂ ਆਨੰਦ ਅਤੇ ਰਾਤ ਨੂੰ ਉਹ ਵਿਸਰ ਜਾਵੇਗਾ, ਉਹ ਫਿਰ ਜਿਹੜਾ ਪਰਮ ਆਨੰਦ ਹੈ ਉਹ ਰਾਤ ਦਿਨੇ ਇੱਕ ਰਸ ਉਸ ਮਨੁੱਖ ਨੂੰ ਆਉਂਦਾ ਹੈ। ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਲਿਖਿਆ ਹੋਇਆ ਹੈ, ਉਹ ਕਹਿੰਦੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬੱਸੇ ਉਸ ਜੋ ਚੰਦਨ ਪਾਸ। ਜਿਹੜਾ ਬਨਸਪਤੀ ਦਾ ਕੋਈ ਵੀ ਦਰਖਤ ਹੈ ਉਹ ਜੋ ਚੰਦਨ ਦੇ ਕੋਲ ਵੱਸਦਾ ਹੋਵੇ ਤਾਂ ਉਹਦੇ ਵਿੱਚੋਂ ਚੰਦਨ ਦੀ ਸੁਗੰਧੀ ਆਉਂਦੀ ਹੈ। ਇਸ ਤਰ੍ਹਾਂ ਜਿਹੜਾ ਗੁਰੂ ਦੇ ਕੋਲ ਆ ਕੇ ਸੰਗਤ ਕਰੇਗਾ, ਗੁਰੂ ਕੀ ਸੰਗਤ ਵਿੱਚ ਆਵੇਗਾ, ਉਹਦੇ ਅੰਦਰ ਆਪਣੇ ਆਪ ਹੀ ਨਾਮ ਦੀ ਸੁਗੰਧੀ ਗੁਰੂ ਸਾਹਿਬ ਕਿਰਪਾ ਕਰਕੇ ਭਰ ਦਿੰਦੇ ਹੈ ਅਤੇ ਅੰਦਰੋਂ ਸੁਗੰਧੀ ਆਉਣ ਲੱਗ ਪੈਂਦੀ ਹੈ। ਉਹ ਸੁਗੰਧੀ ਹੈ ਨਾਮ ਦੀ, ਉਹ ਸੁਗੰਧੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ, ਭਾਵ ਕਿ ਉਹ ਜਿਹੜਾ ਮਿੱਠਾ ਬੋਲ ਬੋਲਦਾ ਹੈ ਨਾ ਮੇਰਾ ਪਰਮਾਤਮਾ, ਉਹ ਮਿਠਾਸ ਉਸ ਮਨੁੱਖ ਦੇ ਅੰਦਰ ਚਲੀ ਜਾਂਦੀ ਹੈ। ਪਰ ਕਬੀਰ ਸਾਹਿਬ ਜੀ ਆਉਂਦੇ ਇੱਕ ਗੱਲ ਹੈ, ਸਾਰੇ ਦਰਖਤਾਂ ਅੰਦਰ ਸਾਰੀ ਬਨਸਪਤੀ ਅੰਦਰ ਇੱਕ ਐਸਾ ਵੀ ਦਰਖਤ ਹੈ, ਐਸਾ ਵੀ ਬੂਟਾ ਹੈ ਜਿਹਦੇ ਅੰਦਰ ਚੰਦਨ ਦੀ ਸੁਗੰਧੀ ਨਹੀਂ ਜਾਂਦੀ, ਉਹ ਪ੍ਰਾਪਤੀ ਨਹੀਂ ਕਰਦਾ। ਉਹ ਹੈ ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਬੱਸੈ ਬਾਂਸ ਸੁਗੰਧ ਨਾ ਹੋਏ। ਭਾਵੇਂ ਉਹ ਚੰਦਨ ਦੇ ਕਿੰਨਾ ਵੀ ਨੇੜੇ ਵੱਸਦਾ ਰਹੇ ਪਰ ਇੱਕ ਐਸਾ ਬਾਂਸ ਦਾ ਸੁਭਾਅ ਹੈ ਉਹ ਚੰਦਨ ਦੀ ਸੁਗੰਧੀ ਨੂੰ ਕਬੂਲਦਾ ਨਹੀਂ। ਇਸ ਤਰ੍ਹਾਂ ਹੀ ਜਿਹੜਾ ਹੰਕਾਰੀ ਪੁਰਸ਼ ਹੈ ਉਹ ਗੁਰੂ ਕੀ ਸੰਗਤ ਵਿੱਚ ਆ ਕੇ ਵੀ ਗੁਰੂ ਦੇ ਉਪਦੇਸ਼ ਨੂੰ ਕਬੂਲਦਾ ਨਹੀਂ, ਭਾਵੇਂ ਆ ਜਾਵੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਵੀ ਬਚਨ ਕੀਤੇ, ਹਰਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਇਹ ਬਹੁਤ ਮਾੜਾ ਹੈ। ਇਹ ਹੰਕਾਰ ਤਾਂ ਐਸਾ ਹੈ, ਇਹ ਨਹੀਂ ਕਿ ਬਹੁਤ ਮਾਇਆ ਕਰਕੇ ਬਹੁਤ ਅਮੀਰ ਹੋ ਕੇ, ਅਮੀਰ ਲੋਕ ਵੀ ਮਾਇਆਧਾਰੀ ਲੋਕ ਵੀ ਉਹ ਨਿਮਰਤਾ ਵਾਲੇ ਨੇ, ਨਾਮ ਜਪਣ ਵਾਲੇ ਨੇ, ਪਰ ਕਿਸੇ ਵੇਲੇ ਮਨੁੱਖ ਨੂੰ ਬਿਨਾਂ ਕਾਰਨ ਹੀ ਹੰਕਾਰ ਹੋਇਆ ਹੁੰਦਾ ਹੈ, ਕਿਸੇ ਨੂੰ ਆਪਣੇ ਸਰੀਰ ਦੇ ਬਲ ਦਾ ਹੀ ਹੰਕਾਰ ਹੋ ਜਾਂਦਾ ਹੈ, ਕਿਸੇ ਨੂੰ ਆਪਣੀ ਵਿੱਦਿਆ ਦਾ ਹੰਕਾਰ ਹੋ ਜਾਂਦਾ ਹੈ, ਕਿਸੇ ਨੂੰ ਕਿਸੇ ਪ੍ਰਕਾਰ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਕੀ ਸੰਗਤ ਵਿੱਚ ਜਦੋਂ ਆਉਣਾ ਹੈ, ਗੁਰੂ ਅੱਗੇ ਆਪਾਂ ਅਰਦਾਸ ਕਰਨੀ ਆਪਣੇ ਵੱਸ ਨਹੀਂ, ਕਿ ਅਸੀਂ ਆਪਣੇ ਆਪ ਨਿਮਰਤਾ ਨੂੰ ਧਾਰਨ ਕਰ ਲਈਏ, ਹੰਕਾਰ ਦੂਰ ਹੋ ਜਾਏ, ਇਹ ਤਾਂ ਗੁਰੂ ਕਿਰਪਾ ਕਰਦਾ ਹੈ। ਅਤੇ ਮਨੁੱਖ ਦਾ ਜਿਹੜਾ ਅੰਦਰੋਂ ਅਭਿਮਾਨ ਹੈ ਉਹ ਦੂਰ ਹੋ ਜਾਂਦਾ ਹੈ। ਸੋ ਕਿਰਪਾ ਕਰਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿ ਜਦੋਂ ਗੁਰੂ ਦੀ ਸੰਗਤ ਵਿੱਚ ਆ ਕੇ, ਜਦੋਂ ਸਾਧ ਸੰਗਤ ਵਿੱਚ ਆ ਕੇ ਨਾਮ ਨੂੰ ਸਿਮਰਿਆ ਹੈ, ਫਿਰ ਇੱਥੋਂ ਪ੍ਰਾਪਤ ਹੋਇਆ ਸਹਿਜ, ਅੰਦਰ ਆਇਆ ਹੈ ਖੇੜਾ, ਉਹ ਆਇਆ ਰਾਤ ਦਿਨ ਦਾ ਇੱਕ ਰਸ ਆਨੰਦ ਪ੍ਰਾਪਤ ਹੋਇਆ ਹੈ ਜੀ।
ਅੰਕੁਰ ਭਲੋ ਹਮਾਰਾ,
ਜਬ ਲਓ ਨੀ ਭਾਗ ਲਲਾਰ ਉਦੈ, ਤਬ ਲਓ ਭਰਮ ਤੇ ਫਿਰਦੇ ਬਹੁਤ ਆਇਓ, ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨੀ ਰੇ ਪਛਤਾਇਓ, ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਜਬ ਲਓ ਨਹੀਂ ਭਾਗ ਲਲਾਰ ਉਦੈ। ਲਲਾਰ ਹੈ ਸਾਡਾ ਮੱਥਾ, ਇਸ ਮੱਥੇ ਦੇ ਕਰਮ ਜਿੰਨਾ ਚਿਰ ਪ੍ਰਗਟ ਨਹੀਂ ਹੋਏ, ਅਤੇ ਭੱਟ ਜੀ ਕਹਿੰਦੇ ਨੇ ਕਿ ਉਹਨਾਂ ਚਿਰ ਤਾਂ ਅਸੀਂ ਭਰਮ ਦੇ ਹੀ ਰਹੇ, ਪਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਅਸੀਂ ਜਦੋਂ ਉਹਨਾਂ ਦੀ ਸ਼ਰਨ ਵਿੱਚ ਆਏ ਹਾਂ ਅਤੇ ਉਦੋਂ ਭਾਗ ਜਿਹੜੇ ਸੀ ਸਾਡੇ ਮੱਥੇ ਦੇ ਕਰਮ, ਉਹ ਜਿਹੜਾ ਮੱਥੇ ਦਾ ਅੰਕੁਰ ਸੀ, ਉਹ ਮੱਥੇ ਦੀ ਅੰਗੂਰੀ ਸੀ ਫੋਟ, ਉਹ ਫਿਰ ਫੁੱਟ ਪਈ। ਹਜ਼ੂਰ ਆਉਂਦੇ ਨੇ ਕਿ ਅੰਕਰ ਭਲੋ ਹਮਾਰਾ, ਸਾਡੇ ਮੱਥੇ ਦਾ ਜਿਹੜਾ ਲੇਖ, ਇਹਨੂੰ ਅੰਕੁਰ ਆਉਂਦੇ ਨੇ, ਇਹਨੂੰ ਅੰਗੂਰੀ ਆਉਂਦੇ ਨੇ, ਉਹ ਜਦੋਂ ਮੱਥੇ ਦਾ ਲੇਖ ਖੁੱਲਿਆ ਨਾ ਚੰਗਾ, ਅਤੇ ਉਦੋਂ ਫਿਰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੋਈ, ਉਦੋਂ ਸਤਸੰਗਤ ਦੀ ਪ੍ਰਾਪਤੀ ਹੋਈ, ਉਦੋਂ ਗੁਰੂ ਕੇ ਚਰਨਾਂ ਦੇ ਵਿੱਚ ਬੈਠਣ ਦਾ ਸਮਾਂ ਮਿਲਿਆ, ਅਤੇ ਉਦੋਂ ਫਿਰ ਸਾਨੂੰ ਸਹਿਜ ਪ੍ਰਾਪਤ ਹੋਇਆ, ਆਨੰਦ ਪ੍ਰਾਪਤ ਹੋਇਆ, ਇਹ ਸਾਡੇ ਕਰਮਾਂ ਦੇ ਲੇਖ ਜਦੋਂ ਸਾਹਮਣੇ ਆਏ ਹਨ ਜੀ। ਵਿਸਰਾਮ ਦੇਖ ਕੇ ਮਹਾਰਾਜ ਜੀ ਪਾਤਸ਼ਾਹ ਕਿਰਪਾ ਕਰ ਰਹੇ ਹਨ।
ਗੁਰ ਪੂਰਾ ਭੇਟਿਓ ਵੱਡ ਭਾਗੇ,
ਵੱਡਿਆਂ ਭਾਗਾਂ ਨਾਲ ਗੁਰੂ ਦਾ ਮਿਲਾਪ ਹੋਇਆ। ਕਰਮਾਂ ਤੋਂ ਬਿਨਾਂ ਗੁਰੂ ਦਾ ਮਿਲਾਪ ਵੀ ਨਹੀਂ ਹੁੰਦਾ, ਮਨ ਭਟਕਦਾ ਰਹਿੰਦਾ ਹੈ। ਰਹੋ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸੇ ਕਹੋ ਫਿਰਿਓ ਕਿਨੇ ਨਾਉ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋਈ ਖੁਸ਼ੀ ਨਾ ਆਇਓ। ਕਹਿ ਰਹੇ ਨੇ ਭੱਟ ਕਿ ਇੱਕ ਸਾਲ ਭਰ ਅਸੀਂ ਭਟਕਦੇ ਰਹੇ, ਇਹ ਉਹਨਾਂ ਦੇ ਆਪਣਾ ਲਿਖਿਆ ਹੋਇਆ, ਪਰ ਅਸੀਂ ਸਾਧਨਾ ਕਰਨ ਵਾਲੇ ਅਤੇ ਬੜੇ ਵੇਖੇ ਸੀ, ਬੜੀਆਂ ਸਾਧਨਾ ਕਰਦੇ ਸੀ। ਕੋਈ ਆਉਂਦੇ ਸੀ ਕਿ ਤੁਸੀਂ 2 ਮਿੰਟ ਨੇਤਰ ਬੰਦ ਕਰੋ, ਤੁਹਾਨੂੰ ਪਰਮਾਤਮਾ ਵਿਖਾ ਦਿਆਂਗੇ। ਕੋਈ ਕਿਸੇ ਢੰਗ ਨਾਲ ਕਹਿ ਰਿਹਾ ਸੀ, ਕੋਈ ਕੰਨ 'ਚ ਮੰਤਰ ਦੇ ਰਿਹਾ ਸੀ, ਉਸ ਸਮੇਂ ਬਹੁਤ ਸਾਰੇ ਸਨ, ਕੋਈ ਕੁਝ ਕਰ ਰਿਹਾ ਸੀ, ਪਰ ਸੰਤ ਗੁਰੂ ਨਹੀਂ ਸੀ ਲੱਭਦਾ, ਸੰਤ ਨਹੀਂ ਸੀ ਮਿਲਦਾ, ਜਿੱਥੋਂ ਜਾ ਕੇ ਸ਼ਾਂਤੀ ਆ ਸੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਜਿਹਨੂੰ ਮਿਲ ਕੇ ਮਨ ਦੇ ਵਿੱਚ ਖੇੜਾ ਆ ਜਾਏ, ਜਿਹਨੂੰ ਮਿਲਿਆ ਹੀ ਆਨੰਦ ਦੀ ਪ੍ਰਾਪਤੀ ਹੋ ਜਾਏ, ਉਹ ਹੈ ਸਤਿਗੁਰੂ। ਭੱਟਾਂ ਨੂੰ ਹੋਈ ਹੈ, ਫਿਰਦੇ ਰਹੇ ਥਾਂ ਥਾਂ 'ਤੇ, ਭਟਕਦੇ ਰਹੇ, ਪਰ ਜਦੋਂ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕੀਤੇ, ਉਦੋਂ ਐਨ ਮਨ ਸ਼ਾਂਤ ਹੋ ਗਿਆ, ਮਨ ਟਿਕਾਓ ਵਿੱਚ ਆ ਗਿਆ। ਰਹੋ ਸੰਤ ਹਾਂ ਟੋਰ, ਲੱਭਦੇ ਰਹੇ ਲੱਭਦੇ ਰਹੇ। ਅਤੇ ਅਸੀਂ ਤਾਂ ਅੱਜ 1 ਮਿੰਟ ਨਹੀਂ ਲਾਉਂਦੇ, ਪਤਾ ਲੱਗ ਜੇ ਸਹੀ ਕਿ ਫਲਾਣੇ ਥਾਂ ਇੱਕ ਸੰਤ ਪ੍ਰਗਟ ਹੋ ਗਿਆ ਹੈ, ਉਹ ਸਾਰੇ ਦੁੱਖ ਦੂਰ ਕਰ ਦਿੰਦਾ ਹੈ, ਅਸੀਂ ਵਹੀਰਾਂ ਘੱਤ ਕੇ ਉੱਧਰ ਨੂੰ ਦੌੜ ਪੈਂਦੇ ਹਾਂ। ਪਰ ਜਿਹੜਾ ਸਾਹਮਣੇ ਪ੍ਰਤੱਖ ਗੁਰੂ, ਜਿੱਥੋਂ ਆ ਕੇ ਕੋੜੇ ਵੀ ਰਾਜੀ ਹੁੰਦੇ ਹੈ, ਜਿੱਥੋਂ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਤੁਹਾਡੇ ਸਾਹਮਣੇ ਅਨੇਕਾਂ ਕੌਤਕ ਹੋਏ ਨੇ, ਹੋ ਰਹੇ ਨੇ, ਇਸ ਤਰ੍ਹਾਂ ਹੀ ਹੁੰਦੇ ਰਹਿਣਗੇ। ਇਸ ਗੁਰੂ ਨੂੰ ਛੱਡ ਕੇ ਅਤੇ ਅਸੀਂ ਦੂਜੇ ਪਾਸੇ ਦੌੜਾਂਗੇ ਤਾਂ ਸਾਨੂੰ ਕੁਛ ਪ੍ਰਾਪਤ ਨਹੀਂ ਹੋਣਾ। ਬਹੁਤ ਦੌੜਦੇ ਫਿਰਦੇ ਆ, ਬਹੁਤ ਭਟਕ ਰਹੇ ਨੇ, ਭਟਕਣਾ ਇਹੋ ਆ, ਸਾਨੂੰ ਟਿਕਾਓ ਨਹੀਂ। ਅਤੇ ਜਿੰਨਾ ਚਿਰ ਅਸੀਂ ਗੁਰੂ 'ਤੇ ਪੂਰਨ ਭਰੋਸਾ ਨਹੀਂ ਰੱਖਦੇ, ਉਹਨਾਂ ਚਿਰ ਸਾਨੂੰ ਕੋਈ ਪ੍ਰਾਪਤੀ ਨਹੀਂ। ਇੱਕ ਛੋਟੀ ਜਿਹੀ ਮੈਂ ਗੱਲ ਤੁਹਾਡੇ ਸਾਹਮਣੇ ਰੱਖ ਦੇਵਾਂ, ਜਿਹਦੇ ਨਾਲ ਸਾਨੂੰ ਹੋਰ ਵੀ ਸਮਝ ਪੈ ਜਾਵੇਗੀ। ਜਦੋਂ ਪਾਂਡਵਾਂ ਦੇ ਸਮੇਂ ਉੱਤੇ ਦੁਰਯੋਧਨ ਨੇ ਇਹ ਭੈੜੀ ਹਰਕਤ ਕੀਤੀ ਨਾ ਦ੍ਰੋਪਦੀ ਨੂੰ ਲਿਆਉਣ ਵਾਲੀ ਸਭਾ ਵਿੱਚ, ਬਾਕੀ ਆਪਾਂ ਸਾਰੀ ਗੱਲ ਜਾਣਦੇ ਹੀ ਹਾਂ, ਜਦੋਂ ਉਹਨੂੰ ਦੁਸ਼ਾਸਨ ਨੇ ਕੇਸਾਂ ਤੋਂ ਪਕੜ ਕੇ ਧੂ ਕੇ ਲਿਆਂਦਾ, ਬੜੀ ਬੇਪਤੀ ਸੀ ਉਸ ਵੇਲੇ। ਖੈਰ ਸਾਰੀ ਗੱਲ ਜਦੋਂ ਹੋ ਗਈ, ਨਿਬੜ ਗਈ, ਉਹ ਆਪਣੀ ਗੱਲ ਵਿੱਚ ਸਫਲ ਨਾ ਹੋ ਸਕਿਆ। ਉਹ ਕਿਸੇ ਨੇ ਲਿਖਿਆ ਹੋਇਆ ਹੈ ਕਿ ਸਾੜੀਓ ਕੀ ਨਾਰੀ ਹੈ ਕਿ ਨਾਰੀਓ ਕੀ ਸਾੜੀ ਹੈ। ਹੈਰਾਨ ਹੋ ਗਏ ਸਾਰੇ ਕਿ ਸਾੜੀਆਂ ਦੀ ਹੀ ਔਰਤ ਬਣੀ ਹੋਈ ਹੈ, ਕਿ ਇਹ ਸਾੜੀਆਂ ਹੀ ਔਰਤ ਰੂਪ ਹੈ। ਉਹ ਜਦੋਂ ਦ੍ਰੋਪਦੀ ਵਾਪਸ ਆਪਣੇ ਘਰ ਵਿੱਚ ਗਈ ਹੈ ਅਤੇ ਕ੍ਰਿਸ਼ਨ ਜੀ ਪਤਾ ਲੈਣ ਆਏ, ਜਦੋਂ ਘਰ ਆਏ ਉਹਨੇ ਰੋ ਰੋ ਕੇ ਕ੍ਰਿਸ਼ਨ ਜੀ ਦੇ ਚਰਨਾਂ 'ਤੇ ਸਿਰ ਰੱਖਿਆ। ਉਹਨਾਂ ਨੇ ਧੀਰਜ ਦਿੱਤੀ ਕਿ ਬੇਟਾ ਕੋਈ ਗੱਲ ਨਹੀਂ, ਆਖਣ ਲੱਗੀ ਮੈਨੂੰ ਇੱਕ ਅਫਸੋਸ ਹੈ ਭਗਵਾਨ ਜੀ ਤੁਹਾਡੇ ਉੱਤੇ। ਉਹਨੇ ਆਖਿਆ ਦੱਸ। ਆਖਣ ਲੱਗੀ ਕਿ ਮੈਨੂੰ ਦੁਸ਼ਾਸਨ ਨੇ ਆਪਣੇ ਘਰੋਂ ਮਹਿਲਾਂ 'ਚੋਂ ਬਹੁਤ ਬੇਪਤੀ ਕਰਕੇ ਲਗਿਆ ਹੈ, ਮੇਰੇ ਕੇਸ ਖੁੱਲ੍ਹੇ ਹੋਏ ਸੀ, ਕੇਸਾਂ ਤੋਂ ਧੂ ਕੇ ਬਾਜ਼ਾਰਾਂ ਵਿੱਚ ਦੀ ਸਭਾ ਵਿੱਚ ਲੱਗਿਆ, ਉੱਥੇ ਜਾ ਕੇ ਉਹਨੇ ਵੀ ਮੇਰੀ ਇਹ ਬੇਪਤੀ ਹੈ ਕਿ ਸਾੜੀ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਚਲੋ ਤੁਸਾਂ ਮੇਰੀ ਇੱਜ਼ਤ ਰੱਖੀ ਹੈ ਪਰ ਪਹਿਲੋਂ ਕਿਉਂ ਨਹੀਂ ਰੱਖੀ। ਜਦੋਂ ਉਹਨੇ ਇੱਥੋਂ ਮੈਨੂੰ ਮੇਰੇ ਮਹਿਲਾਂ 'ਚੋਂ ਪਕੜ ਕੇ ਲੈ ਗਿਆ, ਤੁਸੀਂ ਮੌਕੇ ਦੇ ਭਗਵਾਨ ਹੋ, ਤੁਹਾਡਾ ਫਰਜ਼ ਬਣਦਾ ਸੀ ਕਿ ਮੇਰੀ ਇੱਜ਼ਤ ਇੱਥੇ ਰੱਖ ਦੇ। ਕ੍ਰਿਸ਼ਨ ਜੀ ਆਖਣ ਲੱਗੇ ਬੱਚੀਏ ਗੱਲ ਇਹ ਹੈ, ਕਿਉਂਕਿ ਜਿਹੜੇ ਅਵਤਾਰ ਹੁੰਦੇ ਆ ਨਾ, ਭਾਵੇਂ ਉਹਨਾਂ ਦੀ ਆਜੂ ਛੋਟੀ ਵੀ ਹੋਵੇ, ਉਹਨਾਂ ਦੇ ਅਸੀਂ ਸਾਰੇ ਬੱਚੇ ਹਾਂ। ਗੁਰੂ ਕਲਗੀਧਰ ਮਹਾਰ ਸੱਚੇ ਪਾਤਸ਼ਾਹ ਦੇ ਉਦੋਂ ਵੀ ਸਿੱਖ ਆਉਂਦੇ ਸੀ, ਅਸੀਂ ਤੁਹਾਡੇ ਬੱਚੇ ਹਾਂ ਜੀ। ਜਦੋਂ ਉਹ 18-19 ਸਾਲ ਦੀ ਉਮਰ ਵਿੱਚ ਸਨ, ਜਦੋਂ 9 ਸਾਲ ਦੀ ਉਮਰ ਵਿੱਚ ਵੀ ਉਹ ਗੁਰਤਾ ਗੱਦੀ ਉੱਤੇ ਸ਼ਿਸ਼ੋਭਿਤ ਹੋਇਆ ਨਾ, ਉਦੋਂ ਵੀ ਅਸੀਂ ਉਹਨਾਂ ਦੇ ਬੱਚੇ ਸਾਂ, ਅੱਜ ਵੀ ਬੱਚੇ ਹਾਂ। ਇਸ ਕਰਕੇ ਜਿਹੜੇ ਅਵਤਾਰ ਜਾਂ ਗੁਰੂ ਸਾਹਿਬਾਨ ਨੇ, ਉਹਨਾਂ ਦਾ ਉਮਰ ਨਾਲ ਕੋਈ ਮਤਲਬ ਨਹੀਂ। ਉਹ ਭਾਵੇਂ ਕੋਈ ਵੱਡਾ ਹੈ ਉਮਰ ਵਿੱਚ ਅਤੇ ਭਾਵੇਂ ਕੋਈ ਛੋਟਾ ਹੈ, ਉਹ ਉਹਦੇ ਮਾਲਕ ਨੇ, ਉਹ ਸਾਰੇ ਉਹਦੇ ਬੱਚੇ ਨੇ। ਇਸ ਕਰਕੇ ਕ੍ਰਿਸ਼ਨ ਨੇ ਆਖਿਆ ਵੀ ਦੱਸ ਬੱਚੀਏ ਮੇਰੀ ਇਹ ਧੀਏ, ਕੀ ਕਾਰਨ? ਉਹਨੇ ਆਖਿਆ ਤੁਸੀਂ ਸਮੇਂ ਸਿਰ ਮੇਰੀ ਇੱਜ਼ਤ ਨਹੀਂ ਰੱਖੀ। ਉਹਨੇ ਆਖਿਆ ਵੀ ਕਾਰਨ ਇਹ ਹੈ, ਜਦੋਂ ਤੈਨੂੰ ਪਕੜ ਕੇ ਦੁਸ਼ਾਸਨ ਲੱਗਿਆ ਹੈ ਨਾ, ਉਦੋਂ ਤੇਰੇ ਮਨ ਵਿੱਚ ਆਪਣੇ ਪਾਂਡਵਾਂ ਉੱਤੇ ਬੜਾ ਮਾਣ ਸੀ ਕਿ ਉਹ ਬੜੇ ਬਹਾਦਰ ਨੇ, ਭੀਮ ਸੈਨ ਵਰਗੇ ਬੜੇ ਬੜੇ ਬਹਾਦਰ ਨੇ, ਉਹਨਾਂ ਅੱਗੇ ਕੀ ਕਰ ਸਕਦਾ, ਉੱਥੇ ਇਹਦੇ ਗਿਆਨ ਟੁਕੜੇ ਕਰ ਦੇਣਗੇ। ਪਰ ਜਦੋਂ ਤੂੰ ਉਹਨਾਂ ਵੱਲੇ ਵੇਖਿਆ, ਉਹ ਨੀਵੀਆਂ ਪਾ ਕੇ ਬੈਠੇ ਹੋਏ ਸੀ, ਜਿਹੜਾ ਸਾਰਿਆਂ ਤੋਂ ਵੱਡ ਵਡੇਰਾ ਇਹਨਾਂ ਦਾ ਸੀ, ਉਹਨੇ ਵੀ ਅੱਖਾਂ ਨੀਵੀਆਂ ਕੀਤੀਆਂ ਸੀ ਭੀਸ਼ਮ ਪਿਤਾਮੇ ਨੇ। ਉਪਰੰਤ ਉਹਨੇ ਆਖਿਆ ਤੂੰ ਆਪਣੇ ਵੀ ਕੋਸ਼ਿਸ਼ ਕੀਤੀ ਹੱਥਾਂ ਦਾ ਜ਼ੋਰ ਲਾਉਣ ਦੇ ਨਾਲ, ਜਦੋਂ ਸਾਰੇ ਆਸਰੇ ਟੁੱਟ ਗਏ, ਮੈਂ ਸਭ ਕੇ ਛਾੜ ਪ੍ਰਭ ਤੂੰ ਹੀ ਧਿਆਇਆ, ਸਤਿਗੁਰਾਂ ਨੇ ਦੱਸਿਆ ਹੋਇਆ ਬਾਣੀ ਅੰਦਰ। ਉਸ ਵੇਲੇ ਤੂੰ ਮੈਨੂੰ ਯਾਦ ਕੀਤਾ ਤਾਂ ਮੈਂ ਤੇਰੀ ਇੱਜ਼ਤ ਰੱਖ ਦਿੱਤੀ, ਕਾਸ਼ ਜੇ ਤੂੰ ਇੱਥੋਂ ਇੱਥੇ ਮੈਨੂੰ ਯਾਦ ਕਰਦੀਓ, ਅਤੇ ਕਿਸੇ ਦੀ ਤਾਕਤ ਨਹੀਂ ਸੀ ਤੈਨੂੰ ਲੈ ਜਾਂਦਾ। ਪਰ ਕਾਰਨ ਇਹ ਹੈ ਕਿ ਅਸੀਂ ਵੀ ਆਪਣੀਆਂ ਕੋਸ਼ਿਸ਼ਾਂ ਬੜੀਆਂ ਕਰਦੇ ਹਾਂ, ਕਿਸੇ ਪਖੰਡੀ ਕੋਲ ਜਾ, ਕਦੀ ਕਿਸੇ ਕੋਲ ਜਾ, ਅਤੇ ਜਦੋਂ ਸਾਰੀਆਂ ਆਸਾਂ ਛੱਡ ਦਿੰਦੇ ਹਾਂ ਨਾ, ਉਦੋਂ ਫਿਰ ਗੁਰੂ ਸਹਾਇਤਾ ਕਰਦਾ। ਗੁਰੂ ਕਹਿੰਦਾ ਆ ਤੂੰ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਦੀ ਗੁਰੂ ਕਹਿ ਸਿੱਖਾ ਤੁਰ ਤੇ ਸਹੀ, ਗੁਰੂ ਵੱਲੇ ਜਦ ਤੂੰ ਇੱਕ ਕਦਮ ਪੁੱਟੇਗਾ, ਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਆਪਣੀ ਹਿੱਕ ਨਾਲ ਲਾਵੇਗਾ, ਅਤੇ ਲਾਉਂਦਾ ਗੁਰੂ ਅਤੇ ਲਾਉਂਦਾ ਰਹੇਗਾ। ਇਸ ਕਰਕੇ ਗੁਰੂ ਕੇ ਪਿਆਰਿਓ, ਇਹ ਜੋ ਕਰਮਾਂ ਦਾ ਫਲ ਪ੍ਰਗਟ ਹੁੰਦਾ ਹੈ, ਅਤੇ ਫਿਰ ਉਹ ਵਾਹਿਗੁਰੂ ਰਹਿਮਤ ਕਰਦਾ ਹੈ ਜੀ।
ਜਾ ਕੋ ਅੰਤ ਨਾ ਪਾਰਾ ਵਾਰਾ,
ਉਹ ਹੈ ਕਿਉਂਕਿ ਗੁਰ ਪੂਰਾ ਭੇਟਿਓ ਵੱਡ ਭਾਗੀ ਪੂਰਾ ਗੁਰੂ, ਅਧੂਰੇ ਦੀ ਗੱਲ ਨਹੀਂ, ਗੱਲ ਪੂਰੇ ਦੀ ਹੈ, ਅਤੇ ਪੂਰਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ। ਇਹ ਸਾਨੂੰ ਐਸਾ ਨਿਸ਼ਚਾ ਹੋਣਾ ਚਾਹੀਦਾ। ਇੱਥੇ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਨ, ਮੈਨੂੰ ਹੁਣ ਉਹਨਾਂ ਦਾ ਨਾਂ ਭੁੱਲਾ ਹੋਇਆ ਹੈ, ਕਿਉਂ ਸਮਾਂ ਬੜਾ ਹੋ ਗਿਆ, 30 ਸਾਲ ਦੇ ਕਰੀਬ ਹੋ ਗਈ ਗੱਲ। ਅਤੇ ਉਦੋਂ ਜਦੋਂ ਭਰਤੀ ਰੱਖਦੇ ਸੀ ਨਾ, ਅਤੇ ਉੱਥੇ ਇੱਕ ਹਫ਼ਤੇ ਦੀ ਟ੍ਰੇਨਿੰਗ ਦੇਣ ਵਾਸਤੇ ਮਿਸ਼ਨਰੀ ਕਾਲਜ ਸਾਨੂੰ ਘੱਲਦੇ ਹੁੰਦੇ ਸੀ। ਉੱਥੇ ਗਏ ਅਤੇ 8 ਦਿਨ ਬਤੀਤ ਹੋ ਗਏ, ਅਤੇ 8 ਦਿਨਾਂ ਦੇ ਬਾਅਦ ਉਹ ਪ੍ਰਿੰਸੀਪਲ ਸਾਹਿਬ ਬਜ਼ੁਰਗ ਉਮਰ ਵਿੱਚ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੱਥੇ ਕਮਰਾ ਬਣਿਆ ਹੋਇਆ ਉੱਥੇ ਅਸੀਂ ਬੈਠੇ ਹੋਏ ਸਾਂ, ਅਤੇ ਚਲੋ ਉਹਨਾਂ ਸਾਨੂੰ ਸਿੱਖਿਆ ਦਿੱਤੀ ਕਿ ਡਿਊਟੀ ਦੇ ਪਾਬੰਦ ਰਹੋ, ਰਹਿਤ ਬਹਿਤ ਵਿੱਚ ਪ੍ਰਪੱਕ ਰਹੋ, ਸਾਰੀਆਂ ਗੱਲਾਂ ਜਿਹੜੀਆਂ ਦੱਸਣ ਵਾਲੀਆਂ ਦੱਸੀਆਂ। ਅਤੇ ਆਂਦਾ ਵੀ ਸਿੰਘੋ ਇੱਕ ਮੇਰਾ ਪ੍ਰਸ਼ਨ ਹੈ, ਉਹਦਾ ਉੱਤਰ ਕੋਈ ਦਿਓ। ਉਹ ਸਾਰੇ ਵੇਖਣ ਲੱਗ ਪਿਆ, ਆਂਦੇ ਦੱਸੋ ਜੀ। ਆਂਦਾ ਭਲਾ ਵੇਖੋ ਆ ਸਾਹਮਣੇ ਜਿਹੜੀ ਫੋਟੋ ਲੱਗੀ ਗੁਰੂ ਦਸਮ ਪਾਤਸ਼ਾਹ ਦੀ, ਆਂਦਾ ਚਲੋ ਆਪਾਂ ਮੰਨ ਲੈਂਦੇ ਹਾਂ, ਹੈ ਤਾਂ ਕਲਪਤ ਅਸਲੀ ਨਹੀਂ, ਪਰ ਮੰਨ ਲਈਏ ਕਿ ਗੁਰੂ ਸਾਹਿਬ ਦਾ ਇਹ ਸਵਾਲ ਹੈ ਨਾ, ਵੀ ਗੁਰੂ ਸਾਹਿਬ ਦਾ ਸਰੂਪ ਇਸ ਤਰ੍ਹਾਂ ਦਾ ਹੋਵੇ, ਅਤੇ ਗੁਰੂ ਦਸਮ ਪਾਤਸ਼ਾਹ ਜੀ ਇਸ ਸਰੂਪ ਵਿੱਚ ਪ੍ਰਗਟ ਹੋ ਜਾਣ, ਅਤੇ ਉਹ ਅਨੰਦਪੁਰ ਸਾਹਿਬ ਤਖ਼ਤ ਉੱਤੇ ਸੁਭਾਏ ਮਾਨ ਹੋ ਜਾਣ, ਅਤੇ ਉਹ ਸਾਰੇ ਸਿੱਖਾਂ ਨੂੰ ਹੁਕਮਨਾਮੇ ਭੇਜ ਦੇਣ ਵੀ ਇੱਥੇ ਆਓ ਮੇਰੇ ਦਰਸ਼ਨ ਕਰੋ, ਤਾਂ ਦਾ ਆਪਾਂ ਵੀ ਸਾਰੇ ਚਲੇ ਚੱਲੀਏ ਨਾਲ, ਇੱਕ ਸਵਾਲ ਹੈ, ਅਸੀਂ ਵੀ ਉੱਥੇ ਪਹੁੰਚ ਜਾਈਏ। ਉੱਥੇ ਇੱਕ ਪਾਸੇ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਦੂਜੇ ਪਾਸੇ ਗੁਰੂ ਦਸਮ ਪਾਤਸ਼ਾਹ ਜੀ ਸਰਗੁਣ ਸਰੂਪ ਵਿੱਚ ਸੁਭਾਏਮਾਨ ਹੋਣ। ਤੁਸੀਂ ਹੁਣ ਇਹਦਾ ਉੱਤਰ ਦਿਓ ਕਿ ਪਹਿਲਾਂ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕੋਗੇ ਕਿ ਗੁਰੂ ਦਸਮ ਪਾਤਸ਼ਾਹ ਨੂੰ? ਚਲੋ ਜਿਸ ਤਰ੍ਹਾਂ ਵਿਚਾਰ ਆਈ ਸਾਰਿਆਂ ਦੱਸਿਆ, ਕਿਸੇ ਆਖਿਆ ਜੀ ਪਹਿਲਾਂ ਗੁਰੂ ਦਸਮ ਪਾਤਸ਼ਾਹ ਜੀ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ, ਕਿਸੇ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਿਰ ਗੁਰੂ ਦਸਮ ਪਾਤਸ਼ਾਹ ਜੀ ਨੂੰ? ਉਹ ਆਂਦਾ ਤੁਸੀਂ ਸਾਰੇ ਗਲਤ ਜੇ। ਬੜੀ ਹੈਰਾਨੀ ਹੋਈ ਵੇਖਣ ਲੱਗ ਪਏ ਅਸੀਂ। ਉਹ ਆਂਦਾ ਵੇਖੋ ਮੈਂ ਉੱਥੇ ਜਾਵਾਂਗਾ ਨਾ, ਤੁਹਾਡੇ ਨਾਲ ਹੀ ਹੋਵਾਂਗਾ, ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਾਂਗਾ ਅਤੇ ਗੁਰੂ ਦਸਮ ਪਾਤਸ਼ਾਹ ਨੂੰ ਬਿਲਕੁਲ ਨਹੀਂ। ਬੜੀ ਹੈਰਾਨੀ ਹੋਈ। ਆਂਦਾ ਫਿਰ ਤੁਹਾਨੂੰ ਪਤਾ ਨਾ ਗੁਰੂ ਮੈਨੂੰ ਤਲਬ ਕਰ ਲਏਗਾ। ਉਹ ਆਖੇਗਾ ਭਲਿਆ ਲੋਕਾ, ਤੈਨੂੰ ਪਤਾ ਨਹੀਂ ਮੈਂ ਗੁਰੂ ਦਸਮ ਪਾਤਸ਼ਾਹ ਹਾਂ, ਤੂੰ ਮੇਰਾ ਸਿੱਖ ਹੈ, ਤੂੰ ਮੈਨੂੰ ਮੱਥਾ ਨਹੀਂ ਟੇਕਿਆ। ਆਂਦਾ ਮੈਂ ਪਤਾ ਕੀ ਜਵਾਬ ਦੇਵਾਂਗਾ? ਆਂਦਾ ਮੈਂ ਹੱਥ ਜੋੜ ਕੇ ਆਖਾਂਗਾ ਮਹਾਰਾਜ ਸੱਚੇ ਪਾਤਸ਼ਾਹ, ਤੁਸਾਂ ਹੀ ਤਾਂ ਬਚਨ ਕਿਹਾ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੁਸਾਂ ਹੀ ਹੁਕਮ ਕੀਤਾ ਸੀ ਨਾ, ਹੋਰ ਤਾਂ ਨਹੀਂ ਕਿਸੇ। ਉਹਦਾ ਭਾਵ ਸੀ, ਉਹਨੇ ਆਖਿਆ ਇਹਦਾ ਮਤਲਬ ਇਹ ਵੀ ਨਾ ਕੁਛ ਹੋਣਾ ਹੈ ਅਤੇ ਨਾ ਇਹ ਗੱਲ ਬਣਨੀ ਹੈ, ਇਹ ਇੱਕ ਤੁਹਾਨੂੰ ਸਮਝਾਉਣ ਦੀ ਗੱਲ ਹੈ ਕਿ ਕਿੱਡਾ ਵੀ ਕੋਈ ਸ਼ਕਤੀਸ਼ਾਲੀ, ਕਿੱਡਾ ਵੀ ਕੋਈ ਆਪਣੇ ਆਪ ਨੂੰ ਮਹਾਂਪੁਰਸ਼ ਖਵਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੇ ਆਸੇ ਬੈਠਾ ਹੋਵੇ, ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਦੇ ਕਿਸੇ ਨੂੰ ਮੱਥਾ ਨਹੀਂ ਟੇਕਣਾ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਰਹਿਣਾ ਹੈ। ਇਹ ਅੱਜ ਦੀ ਗੱਲ ਮੇਰੀ ਯਾਦ ਰੱਖਿਓ, ਅਤੇ ਉਹ ਗੁਰੂ ਕੇ ਪਿਆਰਿਓ ਅਜੇ ਵੀ ਯਾਦ ਹੈ ਅਤੇ ਆਖਰੀ ਦਮ ਤੱਕ ਇਹ ਯਾਦ ਰਹੇਗੀ। ਇਸ ਗੱਲ ਨੂੰ ਆਪਾਂ ਸਾਰਿਆਂ ਯਾਦ ਰੱਖਣਾ ਹੈ, ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ। ਇਸ ਕਰਕੇ ਇੱਥੇ ਕੋਈ ਭਾਵੇਂ ਹਰੀ ਵੀ ਆ, ਹਰਿਮੰਦਰ ਸਾਹਿਬ ਵਿੱਚ ਆਇਆ ਤੁਰਿਆ ਫਿਰੇ ਮੱਥਾ ਟੇਕ ਜਾਵੇ ਉਹ ਵੀ, ਸਾਡਾ ਹਰੀ ਜਿਹੜਾ ਹੈ ਨਾ ਉਹ ਸਾਡਾ ਗੁਰੂ ਹੀ ਹੈ, ਇਹ ਸਭ ਕੁਛ ਇਹੋ ਹੀ ਹੈ, ਇਸ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ। ਅਤੇ ਮਿਲਦਾ ਵੱਡਿਆਂ ਭਾਗਾਂ ਦੇ ਨਾਲ, ਅਤੇ ਇਹ ਜਿਹੜਾ ਗੁਰੂ ਹੈ ਇਹ ਗੁਰਪੂਰਾ ਭੇਟਿਓ ਵੱਡ ਭਾਗੀ ਵੱਡਿਆਂ ਭਾਗਾਂ ਨਾਲ ਉਹਦਾ ਮਿਲਾਪ ਹੁੰਦਾ ਹੈ ਅਤੇ ਉਹਦਾ ਅੰਤ ਨਹੀਂ ਆਉਂਦਾ, ਉਹਦਾ ਕੋਈ ਕਿਨਾਰਾ ਨਹੀਂ, ਉਹਦੀ ਕੋਈ ਸੀਮਾ ਨਹੀਂ, ਅੰਤ ਨਾ ਪਾਰਾ ਵਾਰਾ, ਦੂਜਾ ਕਿਨਾਰਾ ਹੈ ਨਹੀਂ ਅਤੇ ਇੱਧਰਲਾ ਵੀ ਹੈ ਨਹੀਂ, ਜੇ ਪਿਛਲਾ ਕਿਨਾਰਾ ਹੋਏਗਾ ਤਾਂ ਅੱਗੇ ਵੀ ਹੋਏਗਾ, ਉਹਦਾ ਕਿਨਾਰਾ ਹੀ ਕੋਈ ਨਹੀਂ। ਇਸ ਕਰਕੇ ਉਹ ਮਹਾਨ ਗੁਰੂ ਹੈ ਜੀ।
ਕਰ ਗਹਿ ਕਾਡ ਲਿਓ ਜਨ ਆਪਣਾ,
ਫਿਰ ਗੁਰੂ ਕੀ ਕਰਦਾ ਉਹ ਆਪਣੇ ਸਿੱਖ ਨੂੰ ਬਾਹ ਪਕੜ ਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
ਵਿਖ ਸਾਗਰ ਸੰਸਾਰਾ,
ਵਿਖ ਦੇ ਅਰਥ ਬਹੁਤ ਹੈ ਪਰ ਇੱਥੇ ਵਿਖ ਦਾ ਅਰਥ ਯਹਿਰ ਹੈ, ਇਹ ਯਹਿਰ ਰੂਪੀ ਜਿਹੜਾ ਸੰਸਾਰ ਹੈ ਸਮੁੰਦਰ ਹੈ ਨਾ, ਸੋ ਇਹਦੇ ਵਿੱਚੋਂ ਗੁਰੂ ਬਾਹ ਪਕੜ ਕੇ ਕੱਢ ਲੈਂਦਾ। ਭਾਈ ਦਾਨੇ ਨੂੰ ਵੀ ਸਤਿਗੁਰਾਂ ਨੇ ਇਹੋ ਬਚਨ ਆਖਿਆ ਸੀ ਕਿ ਦਾਨਿਆ ਅੰਮ੍ਰਿਤ ਛਕ ਲਾ, ਆਖਣ ਲੱਗਾ ਮਹਾਰਾਜ ਫਿਰ ਕੀ ਹੋਏਗਾ, ਮਹਾਰਾਜ ਆਖਣ ਲੱਗੇ ਸਾਡਾ ਸਿੱਖ ਕੋਈ ਐਸਾ ਕਰਮ ਹੋ ਜੇ ਨਰਕਾਂ ਨੂੰ ਜਾਂਦਾ ਹੋਏਗਾ ਤਾਂ ਕੇਸਾਂ ਤੋਂ ਸਿਆਣ ਕੇ ਅਸੀਂ ਉਹਨੂੰ ਪਕੜ ਕੇ ਕੱਢ ਲਵਾਂਗੇ। ਇਸ ਵਾਸਤੇ ਗੁਰੂ ਕੇ ਪਿਆਰਿਓ ਐਸਾ ਗੁਰੂ ਹੈ ਜਿਹੜਾ ਬਾਹ ਪਕੜ ਕੇ ਕੱਢ ਲੈਂਦਾ ਹੈ।
ਜਨਮ ਮਰਨ ਕਾਟੇ ਗੁਰ ਬਚਨੀ,
ਗੁਰੂ ਦਾ ਬਚਨ ਮੰਨਣ ਵਾਲੇ ਦੇ ਜੰਮਣ ਤੇ ਮਰਨ ਦੇ ਸਾਰੇ ਚੱਕਰ ਕੱਟੇ ਜਾਂਦੇ ਹਨ।
ਬਹੁੜ ਨ ਸੰਕਟ ਦੁਆਰਾ,
ਦੁੱਖ ਦੇਣ ਵਾਲੇ ਦਰਵਾਜ਼ੇ ਤੇ ਮੁੜ ਕੇ ਜਾਣਾ ਨਹੀਂ ਪੈਂਦਾ, ਇਸ ਵਾਸਤੇ ਦੁੱਖਾਂ ਦਾ ਦਰਵਾਜ਼ਾ ਫਿਰ ਵੇਖਣਾ ਨਹੀਂ ਪੈਂਦਾ।
ਨਾਨਕ ਸਰਨ ਗਹੀ ਸਵਾਮੀ ਕੀ,
ਉਸ ਮਾਲਕ ਦੀ ਸਤਿਗੁਰੂ ਮਹਾਰਾਜ ਜਾਂਦੇ ਨੇ ਮੈਂ ਸ਼ਰਨ ਪਕੜੀ ਹੈ, ਗ੍ਰਹਿਣ ਕੀਤੀ ਹੋਈ ਹੈ।
ਪੁਨਹ ਪੁਨਹ ਨਮਸਕਾਰਾ,
ਕਾਹਨੂੰ ਜਾ ਕੇ ਕਿਤੇ ਪਹਾੜਾਂ ਭੂੜਾਂ ਵਿੱਚ ਮੱਥਾ ਟੇਕਦੇ ਫਿਰਦੇ ਹੋ, ਜਾਣ ਵਾਲਿਓ ਉਹਨਾਂ ਦੀ ਗੱਲ ਕਰਦਾ ਹਾਂ। ਵਾਰ ਵਾਰ ਨਮਸਕਾਰ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ, ਪੁਨਹ ਪੁਨਹ ਨਮਸਕਾਰ ਮੱਥਾ ਟੇਕਣਾ, ਵਾਰ ਵਾਰ ਟੇਕੋ ਮੱਥਾ, ਵੰਦਨਾ ਕਰੋ, ਡੰਡੌਤ ਕਰੋ। ਇਸ ਕਰਕੇ ਗੁਰੂ ਰਹਿਮਤ ਕਰੇਗਾ, ਗੁਰੂ ਰਹਿਮਤ ਕਰਦਾ ਰਿਹਾ ਹੈ, ਕਰਦਾ ਹੈ ਤੇ ਕਰਦਾ ਰਹੇਗਾ। ਆਪਾਂ ਅਰਦਾਸ ਉਹ ਕਰਨੀ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਤੇ ਆਪਣੇ ਚਰਨਾਂ ਦਾ ਹੀ ਭਰੋਸਾ ਬਖਸ਼ੋ ਬਖਸ਼ੋ। ਸਿੱਖ ਗੁਰੂ ਕੋਲੋਂ ਹਰ ਵੇਲੇ ਮੰਗਦਾ ਹੈ ਕਿ ਮੈਨੂੰ ਮਾਰ ਸੱਚੇ ਪਾਤਸ਼ਾਹ ਭਰੋਸਾ ਦਾਨ ਦਿਓ, ਨਾਮ ਦਾਨ ਦਿਓ। ਅਰਦਾਸ ਵਿੱਚ ਆਪਾਂ ਸਰਵਣ ਕਰਦੇ ਹਾਂ ਨਾ, ਵਿਸ਼ਵਾਸ ਸਾਨੂੰ ਬਖਸ਼ੋ ਤੁਹਾਡੇ ਉੱਤੇ ਹੀ ਰਹੇ। ਇਸ ਵਾਸਤੇ ਗੁਰੂ ਰਹਿਮਤ ਕਰੇ ਜੀ, ਅਤੇ ਆਈਆਂ ਸਾਰੀਆਂ ਸੰਗਤਾਂ ਦੀ ਯਾਤਰਾ ਸਫਲ ਕਰਨ, ਆਪਣੇ ਚਰਨਾਂ ਵਿੱਚ ਹਾਜ਼ਰੀਆਂ ਲਾਉਣ, ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਬੁਲਾਉਂਦੇ ਹਾਂ ਜੀ।
ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨ ਸੰਕਟ ਦੁਆਰਾ, ਨਾਨਕ ਸਰਨ ਗਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।